ਦੇ ਵਿੱਚ ਹਮੇਸ਼ਾ ਵਾਂਗ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਤੁਹਾਡੀਆਂ ਚਿੰਤਾਵਾਂ ਅਸੀਂ ਸ਼ਾਮਲ ਕਰਾਂਗੇ ਔਰ ਸਾਡੇ ਨਾਲ ਇਹਨਾਂ ਚਿੰਤਾਵਾਂ ਤੋਂ ਤੁਹਾਨੂੰ ਮੁਕਤ ਕਰਨ ਦੇ ਲਈ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀਜ਼ਾਇਡ ਤੋਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਹਾਜ਼ਰ ਨੇ ਪ੍ਰਭਜੀਤ ਕੌਰ ਹੁਰੀ ਵੀ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜੀ ਤੇ ਦੋਸਤੋ ਨਾਲ ਹੀ ਨਾਲ ਤੁਹਾਨੂੰ ਵੀ ਦੱਸਦੇ ਜਾਂਦੇ ਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਹਮੇਸ਼ਾ ਵਾਂਗ ਜਿਹੜੇ ਮਾਧਿਅਮ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆ ਉਹਨਾਂ ਮਾਧਿਅਮਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਆਪਣੇ ਸਵਾਲਾਂ ਦੀ ਸਾਂਝ ਬਣਾ ਸਕਦੇ ਹੋ ਸੋ ਸਾਡੇ ਨਾਲ ਜੁੜਨ ਦੇ ਲਈ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਸਵਾਲ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811 ਔਰ ਇਹ ਚੱਲ ਰਹੀ ਵੀਡੀਓ ਦੇ ਹੇਠਾਂ ਸਾਨੂੰ ਕੰਟੈਕਟ ਕਰਨ ਦੇ ਲਿੰਕ ਜਿਹੜੇ ਆ ਉਹ ਵੀ ਦਿੱਤੇ ਗਏ ਆ ਜੇਕਰ ਪਹਿਲਾਂ ਨਾ ਸੁਣ ਸਕੋ ਤਾਂ ਉਸ ਲਿੰਕਸ ਨੂੰ ਤੁਸੀਂ ਦੇਖ ਕੇ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰ ਸਕਦੇ ਹੋ ਤੇ ਲਓ ਜੀ ਹੁਣ ਬਹੁਤੀ ਦੇਰ ਨਹੀਂ ਕਰਦੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਕਰਦੇ ਆ ਸੋ ਪ੍ਰਭਜੀਤ ਜੀ ਜੇ ਆਸਟ੍ਰੇਲੀਆ ਦੇ ਹਾਲਾਤ ਵੇਖੇ ਜਾਣ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕਾਫੀ ਮਹੀਨਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਚਿੰਤਾਵਾਂ ਜਿਹੜੀਆਂ ਉਹ ਵਧੀਆਂ ਨੇ ਆਫਸ਼ੋਰ ਬੈਠੇ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਸਵਾਲਾਂ ਨੇ ਘੇਰਿਆ ਹੋਇਆ ਕਿਉਂਕਿ ਬਾਰਡਰ ਜਿਹੜੇ ਆ ਉਹ ਬੰਦ ਨੇ ਔਰ ਜਿਸ ਤਰ੍ਹਾਂ ਦੀ ਜਿਹੜੀ ਹਾਲਤ ਉਹ ਹੁਣ ਬਣੀ ਆ ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੇ ਕੋਰੋਨਾ ਵਾਇਰਸ ਪ੍ਰਭਾਵਿਤ ਕੇਸ ਨੇ ਉਹ ਵੱਧਦੇ ਜਾ ਰਹੇ ਆ ਤੇ ਅਖੀਰ ਅੱਜ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਹੋਰਾਂ ਨੇ ਲਾਕਡਾਊਨ ਦਾ ਐਲਾਨ ਜਿਹੜਾ ਉਹ ਮੈਲਬਨ ਮੈਟਰੋਪੋਲੀਟਨ ਏਰੀਏ ਦੇ ਵਿੱਚ ਕਰ ਦਿੱਤਾ ਸੋ ਕੱਲ੍ਹ ਤੋਂ ਇਹ ਲਾਕਡਾਊਨ ਜਿਹੜਾ ਕੱਲ੍ਹ ਰਾਤ ਤੋਂ ਲਾਗੂ ਵੀ ਹੋ ਜਾਣਾ ਸੋ ਇਸ ਸਭ ਦੇ ਚੱਲਦਿਆਂ ਕੀ ਲੱਗ ਰਿਹਾ ਕਿ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆ ਸਕਦੀਆਂ ਕੀ ਨਵੇਂ ਅਪਡੇਟ ਜਿਹੜੇ ਆ ਉਹ ਆਉਣ ਵਾਲੇ ਹੋ ਸਕਦੇ ਆ ਕਿਸ ਤਰ੍ਹਾਂ ਇਸ ਸਾਰੀ ਸਥਿਤੀ ਨੂੰ ਤੁਸੀਂ ਦੇਖਦੇ ਹੋ
ਬਿਲਕੁਲ ਜੀ ਜਿਵੇਂ ਆਪਾਂ ਤੁਸੀਂ ਦੱਸਿਆ ਕਿ ਹੁਣ ਜਿਹੜਾ ਲਾਕਡਾਊਨ ਹੈ ਦੁਬਾਰਾ ਸ਼ੁਰੂ ਹੋ ਰਿਹਾ ਕੱਲ ਰਾਤ 12 ਵਜੇ ਤੋਂ ਇਹ ਕਾਫੀ ਚਿੰਤਾ ਦਾ ਵਿਸ਼ਾ ਚੱਲ ਬਣਿਆ ਹੋਇਆ ਹੈ ਮਾਈਗ੍ਰੈਂਟਸ ਦੇ ਵਿੱਚ ਵੀ ਹੁਣ ਕਿਉਂਕਿ ਜਿਵੇਂ ਜਿਹੜਾ ਲਾਕਡਾਊਨ ਹੈ ਕਾਫੀ ਸਟ੍ਰਿਕਟ ਹੈ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਵਿਚਾਲੇ ਵਾਲਾ ਅੱਜ ਰਾਤ ਨੂੰ ਸ਼ੁਰੂ ਹੋ ਰਿਹਾ ਤੇ ਕੱਲ ਰਾਤ ਨੂੰ ਮੈਲਬਰਨ ਵਿੱਚ 12 ਤੋਂ ਲਾਕਡਾਊਨ ਹੋ ਰਿਹਾ ਸੋ ਇਹ ਸਾਰੇ ਲਾਕਡਾਊਨ ਜਿਹੜੇ ਮਾਈਗ੍ਰੈਂਟਸ ਤੇ ਡਾਇਰੈਕਟਲੀ ਅਸਰ ਕਰ ਰਹੇ ਨੇ ਹੁਣ ਜੇ ਕਿਸੇ ਭੈਣ ਭਰਾ ਮੂਵ ਹੋਣਾ ਹੈ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੈ ਕਿਸੇ ਹੋਰ ਸਟੇਟ ਚ ਜਾ ਕੇ ਜਾਂ ਫਿਰ ਕਿਸੇ ਵੀ ਕਿਸਮ ਦੀ ਕੋਈ ਪਲੈਨਿੰਗ ਕਰਨੀ ਹੈ ਉਹਦੇ ਵਿੱਚ ਕਾਫੀ ਵਾਧਾ ਜਾਂ ਫਿਰ ਕਹਿ ਲੋ ਕਿ ਕਾਫੀ ਅੜਚਨ ਆ ਰਹੀ ਹੈ ਜਿਹੜੇ ਕਹਿ ਲੋ ਕਿ ਜੇ ਬਾਰਡਰ ਖੁੱਲੇ ਹੋਣ ਤਾਂ ਬੰਦਾ ਫਰੀਲੀ ਮੂਵ ਕਰ ਸਕਦਾ ਹੈ ਮਾਈਗ੍ਰੇਸ਼ਨ ਕਰ ਸਕਦਾ ਹੈ ਕਿਸੇ ਵੀ ਸਟੇਟ ਵਿੱਚ ਜੇ ਜਾਣਾ ਹੋਵੇ ਉੱਥੇ ਜਾ ਕੇ ਆਪਣੀ ਪੜ੍ਹਾਈ ਜਾਂ ਫਿਰ ਕੰਮ ਕਾਰ ਦੀ ਜਾਂ ਜਿਹੜੀਆਂ ਨੋਮੀਨੇਸ਼ਨ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਸਟੇਟਸ ਦੀਆਂ ਉਹ ਪੂਰੀਆਂ ਕਰ ਸਕਦਾ ਹੈ ਪਰ ਹੁਣ ਜਿਵੇਂ ਕਿ ਕਾਫੀ ਹਾਰਡ ਲਾਕਡਾਊਨ ਚੱਲ ਰਿਹਾ ਚੱਲਣਾ ਹੈ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿੱਚ ਕਿਉਂਕਿ ਵਿਕਟੋਰੀਆ ਦੇ ਵਿੱਚ ਜਿਹੜੇ ਕੇਸਿਸ ਨੇ ਕਾਫੀ ਜ਼ਿਆਦਾ ਕਹਿ ਲੋ ਕਿ ਵੱਧ ਗਏ ਨੇ ਜਿਹੜੇ ਕਿ ਬਹੁਤ ਵੱਡੇ ਨੰਬਰ ਵਿੱਚ ਸਾਹਮਣੇ ਆ ਰਹੇ ਨੇ ਜਿਹੜਾ ਕਿ ਇੱਕ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਸਾਡੇ ਲਈ ਵੀ ਹੈ ਕਿ ਕਿੰਨੀ ਦੇਰ ਇਸ ਤਰੀਕੇ ਨਾਲ ਚੱਲੇਗਾ ਕਿ ਕਦੋਂ ਸਿਚੁਏਸ਼ਨ ਕੰਟਰੋਲ ਚ ਆਏਗੀ ਕੁਛ ਸਮਝ ਨੀ ਲੱਗ ਰਹੀ ਹੈਗੀ ਤੇ ਉਹਦੇ ਕਰਕੇ ਜਿਹੜੀ ਗਾਂ ਦੀ ਗਾਂ ਕਿਉਂਕਿ ਇਹ ਜਿਹੜਾ ਇਫੈਕਟ ਹੈ ਸਾਰੀਆਂ ਚੀਜ਼ਾਂ ਤੇ ਪੈ ਰਿਹਾ ਕੋਰੋਨਾ ਵਾਲਾ ਕਿਉਂਕਿ ਆਪਣਾ ਫੈਡਰਲ ਬਜਟ ਨਹੀਂ ਅਨਾਊਂਸ ਹੋਇਆ ਉਹ ਹੁਣ ਅਕਤੂਬਰ ਵਿੱਚ ਹੋਣ ਦੇ ਆਸਾਰ ਨੇ ਹੁਣ ਅਕਤੂਬਰ ਵਿੱਚ ਇਹ ਕੋਰੋਨਾ ਵਾਲੀ ਸਿਚੁਏਸ਼ਨ ਕਿਵੇਂ ਅੱਗੇ ਗਾਂ ਦੀ ਗਾਂ ਵੱਧਦੀ ਹੈ ਕਿਸੇ ਨੂੰ ਕੁਛ ਨਹੀਂ ਪਤਾ ਇਹ ਤਾਂ ਉੱਪਰ ਵਾਲੇ ਨੂੰ ਪਤਾ ਹੈ ਕਿ ਵੀ ਕਿੰਨੀ ਕੁ ਦੇਰ ਲੱਗੇਗੀ ਇਹਨੂੰ ਕੰਟਰੋਲ ਦੇ ਵਿੱਚ ਆਉਣ ਦੇ ਕਿਉਂਕਿ ਉਹਦੇ ਕਰਕੇ ਹੁਣ ਜਿਹੜਾ ਅੱਗੇ ਫਰਦਰ ਬਜਟ ਅਨਾਊਂਸਮੈਂਟ ਹੈ ਅਕਤੂਬਰ ਦੇ ਵਿੱਚ ਬਜਟ ਦੇ ਬਿਨਾਂ ਮਾਈਗ੍ਰੈਂਟ ਇਸ ਟਾਈਮ ਤੇ ਅਸਰ ਪੈ ਰਿਹਾ ਮੇਨਲੀ ਮਾਈਗ੍ਰੈਂਟ ਜਿਹੜੇ ਨੇ ਆਪਣੇ ਹੋਸਪਿਟੈਲਿਟੀ ਇੰਡਸਟਰੀ ਚ ਕੰਮ ਕਰ ਰਹੇ ਨੇ, ਜਿਵੇਂ ਉਹਨਾਂ ਤੇ ਵੀ ਬੜਾ ਵੱਡਾ ਪ੍ਰਭਾਵ ਪਿਆ ਹੈ ਕਿਉਂਕਿ ਜੋਬਸ ਚਲੇ ਗਈਆਂ ਨੇ ਹੁਣ ਫਿਰ ਦੁਬਾਰਾ ਤੋਂ, ਜਿਵੇਂ ਰੈਸਟੋਰੈਂਟ ਕਲੋਜ਼ ਹੋਣਗੇ, ਉਹਦੇ ਨਾਲ ਹੋਰ ਵੀ ਬਹੁਤ ਔਖ ਆਏਗੀ। ਸੋ ਮੈਂ ਇਹੀ ਕਹੂੰਗੀ ਕਿ ਇਸ ਟਾਈਮ ਤੇ ਜਿਹੜਾ ਮਾਹੌਲ ਬਣਿਆ ਹੈ ਮਾਈਗ੍ਰੈਂਟਸ ਦੇ ਲਈ ਬਹੁਤ ਨੈਗੇਟਿਵ ਵੀ ਹੈ, ਵਿੱਚ ਵਿੱਚ ਜਿਵੇਂ ਹੈਲਥ ਪ੍ਰੋਫੈਸ਼ਨਲਸ ਲਈ ਪੋਜ਼ਿਟਿਵ ਵੀ ਰਿਹਾ ਹੈ, ਪਰ ਮੋਸਟਲੀ ਓਵਰਆਲ ਇਸ ਚੀਜ਼ ਦਾ ਇੰਪੈਕਟ ਨੈਗੇਟਿਵ ਪੈ ਰਿਹਾ ਹੈ। ਹੁਣ ਆਪਾਂ ਇਹੀ ਉਮੀਦ ਕਰਦੇ ਹਾਂ ਕਿ ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਖੁੱਲੇਗਾ ਤਾਂ ਸਰਕਾਰ ਕੁਛ ਨਾ ਕੁਛ ਰਿਆਇਤ ਲੈ ਕੇ ਆਏਗੀ, ਜਿਹੜੇ ਇੱਥੇ ਆਨ ਸ਼ੋਰ ਭੈਣ ਭਰਾ ਇੱਥੇ ਆਏ ਹੋਏ ਨੇ ਆਲਰੇਡੀ ਸਟੂਡੈਂਟ ਵੀਜ਼ਾ ਵਾਸਤੇ ਨੇ, 485 ਵੀਜ਼ਾ ਵਾਸਤੇ ਨੇ, ਵਰਕ ਵੀਜ਼ਾ ਵਾਸਤੇ ਨੇ, ਉਹਨਾਂ ਲਈ ਕੋਈ ਨਾ ਕੋਈ ਰਿਆਇਤ ਜਾਂ ਕੋਈ ਰਾਹਤ ਵਾਲੀ ਗੱਲ ਛੇਤੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਕਰਨਗੇ, ਜਿਹਦੇ ਕਾਰਨ ਨਾਲ ਕਿ ਅੱਗੇ ਮਾਈਗ੍ਰੈਂਟਸ ਨੂੰ ਕੁਛ ਰਾਹਤ ਮਿਲੇ, ਕਿਉਂਕਿ ਜਿਹੜੇ ਆਫਸ਼ੋਰ ਬੈਠੇ ਨੇ ਉਹਨਾਂ ਲਈ ਤਾਂ ਹਜੇ ਬਹੁਤ ਹੀ ਔਖਾ ਸਮਾਂ ਗਾਂਧੀਗਾ ਬਣੀ ਜਾ ਰਿਹਾ ਹੈ। ਜਿਵੇਂ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਜਿਵੇਂ ਵਿਕਟੋਰੀਆ ਦੇ ਵਿੱਚ ਲੋਕਡਾਊਨ ਹੈ ਕਿ ਜੇ ਅਸੀਂ ਖੋਲਣਾ ਹੋਇਆ ਆਪਣਾ ਟਰੈਵਲ ਬਬਲ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਵੀ ਹੋ ਸਕਦਾ ਉਹ ਬਾਕੀ ਸਟੇਟਸ ਨਾਲ ਸ਼ੁਰੂ ਕਰਨ, ਵਿਕਟੋਰੀਆ ਨੂੰ ਛੱਡ ਦੇਣ, ਇਸ ਚੀਜ਼ ਦਾ ਵੀ ਬੜਾ ਫਰਕ ਪਏਗਾ। ਜਿਹੜੇ ਮਾਈਗ੍ਰੈਂਟਸ ਆਪਣੇ ਪਲਾਨ ਕਰ ਰਹੇ ਸੀ ਸੈਕਸ਼ਨ 48 ਬਾਰਡ ਸੀਗੇ, ਅਸੀਂ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਲਗਾ ਕੇ ਜੇ ਉੱਥੇ ਚਲੇ ਜਾਈਏ ਤੇ ਆਪਣੀਆਂ ਫਾਈਲਸ ਲੌਂਚ ਕਰ ਦਈਏ, ਖਾਸ ਤੌਰ ਤੇ ਜਿਹੜੇ ਵਿਕਟੋਰੀਆ ਚ ਰਹਿ ਰਹੇ ਨੇ। ਬਟ ਅਗੇਨ ਹਜੇ ਆਪਾਂ ਨੂੰ ਇਹ ਨੀ ਪਤਾ ਹੈ ਕਿ ਕਿਉਂਕਿ ਜਿਵੇਂ ਸਕੌਟ ਮੋਰਿਸਨ ਨੇ ਕਿਹਾ ਸੀਗਾ ਵੀ ਜਦ ਤੱਕ ਇੰਟਰਨਲ ਬਾਰਡਰ ਨੀ ਖੁੱਲਦੇ ਤਦ ਤੱਕ ਐਕਸਟਰਨਲ ਵੀ ਨੀ ਖੁੱਲਣਗੇ। ਹੁਣ ਉਸ ਚੀਜ਼ ਬਾਰੇ ਵੀ ਬੜੀ ਚਲੋ ਕਿ ਵੀ ਕੁਛ ਅਨਸਰਟੇਨਿਟੀ ਬਹੁਤ ਵੱਡੀ ਚੱਲ ਰਹੀ ਹੈ। ਤੇ ਦੂਸਰਾ ਜਿਹੜਾ ਉਹਨਾਂ ਨੇ ਪਾਇਲਟ ਪ੍ਰੋਗਰਾਮ ਸਟੂਡੈਂਟਸ ਲਈ ਕਰਨਾ ਸੀਗਾ, ਉਹ ਹੁਣ ਕਿਸ ਤਰੀਕੇ ਨਾਲ ਰੋਲ ਆਊਟ ਕਰਨਗੇ ਉਹਦੇ ਬਾਰੇ ਵੀ ਕੁਐਸਚਨ ਮਾਰਕ ਹੈ ਇਸ ਟਾਈਮ ਤੇ। ਪਹਿਲਾਂ ਤਾਂ ਇਹ ਸੀਗਾ ਉਮੀਦ ਦੇਖ ਰਹੀ ਸੀਗੀ ਕਿ ਛੇਤੀ ਹੀ ਸਟੂਡੈਂਟਸ ਨੂੰ ਲੈ ਕੇ ਆਉਣਗੇ ਵਾਪਸ, ਪਰ ਹੁਣ ਇਹ ਹੈ ਕਿ ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਕਿ ਸਿਡਨੀ ਏਅਰਪੋਰਟ ਤੇ ਵੀ ਲਿਮਿਟ ਲਗਾ ਦਿੱਤੀ ਗਈ ਹੈ ਕਿ ਇੰਨੇ ਹੀ ਪਰਟੀਕੁਲਰ ਟਾਈਮ ਤੇ ਬੰਦੇ ਲੈਂਡ ਕਰ ਸਕਦੇ ਨੇ, ਕਿਉਂਕਿ ਡਿਊ ਟੂ ਕੁਆਰੰਟੀਨ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਪਰ ਦੁਨੀਆਂ ਪੈ ਰਹੀਆਂ ਨੇ ਸਟੇਟਸ ਨੂੰ। ਵੈਸਟ ਆਸਟ੍ਰੇਲੀਆ ਵੀ ਚਿੰਤਾ ਦੇ ਵਿੱਚ ਹੈ ਕਿ ਇਸ ਟਾਈਮ ਸਾਡੇ ਕੋਲ 1000 ਬੰਦਾ ਕੁਆਰੰਟੀਨ ਚ ਹੈ, ਤੇ ਜੇ ਹੋਰ ਆਉਂਦੇ ਨੇ ਇੱਕਦਮ ਇਨਫਲਕਸ ਆਉਂਦਾ ਹੈ, ਉਹ ਕਿਵੇਂ ਮੈਨੇਜ ਕਰਨਗੇ? ਤੇ ਉਹਨਾਂ ਨੇ ਉਸ ਚੀਜ਼ ਤੇ ਵੀ ਕੈਪ ਲਗਾ ਦੇਣੀ ਹੈ ਕਿ ਜਿਹੜੇ ਇੰਟਰਨੈਸ਼ਨਲ ਅਰਾਈਵਲਸ ਨੇ ਉਹਨਾਂ ਤੇ ਵੀ ਕੈਪ ਲੱਗੇਗੀ। ਸੋ ਬਹੁਤ ਹੀ ਕਹਿ ਲਓ ਕਿ ਗੁੰਝਲਦਾਰ ਸਿਚੁਏਸ਼ਨ ਬਣਦੀ ਜਾ ਰਹੀ ਹੈ। ਹੋਪਫੁਲੀ ਜੇ ਇਹ ਕੇਸ ਜਿਹੜੇ ਨੇ ਛੇਤੀ ਵਿਕਟੋਰੀਆ ਕੰਟਰੋਲ ਚ ਲੈ ਆਵੇ ਜਾਂ ਲੈ ਆਉਂਦਾ ਹੈ ਤਾਂ ਫਿਰ ਅੱਗੇ, ਕਿਉਂਕਿ ਬਾਕੀ ਸਟੇਟਸ ਦੇ ਵਿੱਚ ਕਹਿ ਲਓ ਕਿ ਸਿਚੁਏਸ਼ਨ ਕਾਫੀ ਕੰਟਰੋਲ ਚ ਹੈ, ਵਿਕਟੋਰੀਆ ਦੇ ਵਿੱਚ ਗੰਭੀਰ ਹੈ। ਤੇ ਹਾਂਜੀ ਹਾਂਜੀ, ਤੇ ਇਹਦੇ ਵਿੱਚੋਂ ਇਹੀ ਹੈ ਕਿ ਅਗਾਂਹ ਸਪਿਲ ਆਊਟ ਨਾ ਹੋ ਜਾਵੇ ਵਿਕਟੋਰੀਆ ਤੋਂ, ਜਿਹੜਾ ਇੰਨਾ ਹਾਰਡ ਕਲੋਜਰ ਚੱਲ ਰਿਹਾ ਹੈ। ਹੋਪਫੁਲੀ ਵਿਕਟੋਰੀਆ ਜੋ 6 ਹਫ਼ਤੇ ਦਾ ਲੋਕਡਾਊਨ ਹੈ, ਇਹਦੇ ਵਿੱਚ ਸਿਚੁਏਸ਼ਨ ਵਿਕਟੋਰੀਆ ਕੰਟਰੋਲ ਚ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗਾ, ਤੇ ਜੇ ਉਹ ਸਿਚੁਏਸ਼ਨ ਕੰਟਰੋਲ ਚ ਆਉਂਦੀ ਹੈ ਤਾਂ ਫਿਰ ਅੱਗੇ ਆਪਾਂ ਸੋਚ ਸਕਦੇ ਹਾਂ ਕਿ ਆਫਸ਼ੋਰ ਤੋਂ ਕੁਛ ਨਾ ਕੁਛ ਪਲੈਨਿੰਗ ਸ਼ੁਰੂ ਕਰੇਗੀ ਫੈਡਰਲ ਗਵਰਨਮੈਂਟ।
ਜੀ ਬਿਲਕੁਲ। ਸੋ ਪ੍ਰਭਜੀ ਜੀ, ਇਸ ਵੇਲੇ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਬਣੇ ਹੋਏ ਨੇ, ਔਰ ਕੁਛ ਕਾਲਰ ਜਿਹੜੇ ਆ ਉਹ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਦੇ ਵਿੱਚ ਨੇ, ਔਰ ਇੱਕ ਕਾਲਰ ਜਿਹੜੇ ਸਾਡੇ ਨਾਲ ਬਣੇ ਵੀ ਹੋਏ ਸੀ, ਕਾਲ ਹੁਣੇ ਹੁਣੇ ਉਹਨਾਂ ਦੀ ਡ੍ਰੌਪ ਹੋਈ ਆ, ਪਰ ਅਸੀਂ ਉਹਨਾਂ ਨੂੰ ਕਹਾਂਗੇ ਦੁਬਾਰਾ ਸਾਡੇ ਨਾਲ ਸੰਪਰਕ ਬਣਾ ਸਕਦੇ ਆ। ਪਰ ਜਿਹੜੇ ਇਸ ਵੇਲੇ ਦੋਸਤ ਸਾਡੇ ਨਾਲ ਈਮੇਲ ਦੇ ਜ਼ਰੀਏ ਜਾਂ ਫਿਰ ਸਾਡੇ ਨਾਲ ਚੱਲ ਰਹੀ ਲਾਈਵ ਵੀਡੀਓ ਦੇ ਜ਼ਰੀਏ ਜੁੜੇ ਨੇ, ਮੈਂ ਉਹਨਾਂ ਨੂੰ ਸ਼ਾਮਲ ਕਰਨਾ ਚਾਹਾਂਗੀ ਤੁਹਾਡੀ ਇਜਾਜ਼ਤ ਹੋਵੇ ਤਾਂ।
ਜ਼ਰੂਰ ਜੀ ਜ਼ਰੂਰ
ਜੀ। ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਨੇ ਜੀ, ਜੈਸੀ ਜੈਸੀ ਹੁਰੀ, ਉਹਨਾਂ ਨੇ ਸਵਾਲ ਜਿਹੜਾ ਪੁੱਛਣਾ ਚਾਹੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹੇ, ਕਹਿੰਦੇ ਮੈਡਮ ਆਈ ਅਪਲਾਈਡ ਮਾਈ 491 ਵੀਜ਼ਾ 15th April, ਸਟਿਲ ਐਪਲੀਕੇਸ਼ਨ ਨਾਟ ਓਪਨ, ਹਾਊ ਮਚ ਮੋਰ ਟਾਈਮ ਆਈ ਨੀਡ ਟੂ ਵੇਟ। 491 ਅਪਲਾਈ ਕੀਤਾ ਜੀ ਇਹਨਾਂ ਨੇ 15 April ਨੂੰ।
ਦੇਖੋ ਮੋਸਟਲੀ ਜਿਹੜੀਆਂ ਡਿਸੀਜਨ ਰੈਡੀ ਫਾਈਲਸ ਨੇ ਉਹਨਾਂ ਨੂੰ ਡਿਪਾਰਟਮੈਂਟ ਚੈੱਕ ਕੇ ਉਹਨਾਂ ਤੇ ਡਿਸੀਜਨ ਦੇ ਰਿਹਾ ਹੈ। ਸੋ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿਉਂਕਿ 491 ਜਿਹੜੀ ਵੀਜ਼ਾ ਹੈ ਇੱਕ ਪ੍ਰਾਇਓਰਿਟੀ ਬੇਸਿਸ ਤੇ ਉਹਨਾਂ ਨੇ ਗ੍ਰਾਂਟ ਕਰਨੇ ਨੇ। 491 ਹੋ ਗਿਆ, 494 ਹੋ ਗਿਆ, ਕਿਉਂਕਿ ਰੀਜਨਲ ਵੀਜ਼ਾਸ ਨੇ। ਹੋਪਫੁਲੀ ਤੁਹਾਡੀ ਐਪਲੀਕੇਸ਼ਨ ਛੇਤੀ ਹੀ ਮਿਲੇਗੀ। ਕੋਸ਼ਿਸ਼ ਕਰੋ ਕਿ ਆਪਣੇ ਪੁਲਿਸ ਚੈੱਕਸ ਤੇ ਬਾਕੀ ਚੀਜ਼ਾਂ ਪਹਿਲਾਂ ਹੀ ਕਰਾ ਕੇ ਰੱਖੋ। ਮੇਰੇ ਖਿਆਲ ਚ ਤੁਸੀਂ ਹੈਲਥ ਚੈੱਕ ਨਹੀਂ ਕਰਵਾ ਸਕਦੇ ਜੇ ਪੁਰਾਣੀ ਫਾਈਲ ਤੁਹਾਡੀ ਲੌਜ ਹੈ ਉਹਦੇ ਉਸ ਟਾਈਮ ਤੇ ਅਲਾਓ ਕਰਦਾ ਸੀ ਸਿਸਟਮ ਜਨਰੇਟ ਕਰਨਾ, ਤੇ ਹੁਣ ਤਾਂ ਸਿਸਟਮ ਡਿਪਾਰਟਮੈਂਟ ਨੇ ਬੰਦ ਕਰਤਾ ਕਿ ਹੈਪ ਆਈ ਡੀ ਖੁਦ ਜਨਰੇਟ ਕਰਨੀ ਮੁਸ਼ਕਲ ਹੋ ਗਈ ਹੈ, ਤੇ ਡਿਪਾਰਟਮੈਂਟ ਜਦੋਂ ਮੰਗਦਾ ਹੈ ਤੁਸੀਂ ਉਦੋਂ ਹੀ ਪ੍ਰੋਵਾਈਡ ਕਰ ਸਕਦੇ ਹੋ। ਹੋਪਫੁਲੀ ਤੁਹਾਡੀ ਫਾਈਲ ਜਲਦੀ ਖੁੱਲ ਜਾਏਗੀ ਕਿਉਂਕਿ 491 ਸਟਿਲ ਕਾਫੀ ਗੁੱਡ ਪ੍ਰੋਸੈਸਿੰਗ ਟਾਈਮ, ਮਤਲਬ ਕਿ ਬਹੁਤ ਅੰਡਰ 3-4 ਮੰਥਸ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਉਹਦੇ ਵਿੱਚ।
ਠੀਕ, ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 855 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਕਰਦੇ ਹਾਂ ਜੀ, ਔਰ ਨਾਲ ਹੀ ਨਾਲ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਕਿ ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਜਿਹੜੀ ਆ ਉਹ ਪਲੀਜ਼ ਬੰਦ ਕਰ ਲਓ ਤਾਂ ਕਿ ਜਿਹੜੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨ ਦੇ ਵਿੱਚ ਸਾਨੂੰ ਦਿੱਕਤ ਨਾ ਆਵੇ। ਰੇਡੀਓ ਦੀ ਆਵਾਜ਼ ਜਿਹੜੀ ਉਹ ਸਾਨੂੰ ਸੁਣਾਈ ਦੇ ਰਹੀ ਹੈ ਬਹੁਤ ਜ਼ਿਆਦਾ। ਸਵਾਗਤ ਕਰਦੇ ਹਾਂ ਪ੍ਰੋਗਰਾਮ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ 855 ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਹੈਲੋ, ਕਾਲਰ ਸਾਡੇ ਨਾਲ ਜੁੜੇ ਹੋਏ ਸੀ ਔਰ ਲਗਾਤਾਰ ਉਹਨਾਂ ਦੀ ਜਿਹੜੀ ਕਾਲ ਹੈ ਉਹ ਸਾਡੇ ਤੱਕ ਪਹੁੰਚ ਰਹੀ ਹੈ, ਸ਼ਾਇਦ ਕੋਈ ਦਿੱਕਤ ਹੈ, ਉਹਨਾਂ ਦਾ ਜਿਹੜਾ ਸਵਾਲ ਹੈ ਉਹ ਅਸੀਂ ਲੈ ਨਹੀਂ ਪਾਏ ਇਸ ਵੇਲੇ। ਅਗਲੇ ਜਿਹੜੇ ਸਾਡੇ ਨਾਲ ਜੁੜੇ ਨੇ ਸਰੋਤੇ ਅੰਕੁਰ ਬਾਂਸਲ ਹੋਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੰਕੁਰ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚ ਜੀ ਆਇਆਂ ਨੂੰ। ਗੁਰਪ੍ਰੀਤ ਸਰਾਂ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਗੁਰਪ੍ਰੀਤ ਸਰਾਂ ਪੁੱਛਣਾ ਚਾਹ ਰਹੇ ਨੇ, ਪਹਿਲਾਂ ਤਾਂ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਮੈਂ 190 ਐਜ਼ ਅ ਸ਼ੈਫ ਇਨ ਨਿਊ ਸਾਊਥ ਵੇਲਸ ਚ ਪਾਇਆ ਹੋਇਆ ਤੇ ਮੈਂ ਕਹਿੰਦੇ ਵਰਕ ਆਪਣੀ ਫੀਲਡ ਚ ਐਜ਼ ਅ ਸ਼ੈਫ ਕਰ ਰਿਹਾ, 80 ਪੁਆਇੰਟਸ ਤੇ ਪਾਇਆ ਆ ਤੇ ਮੈਨੂੰ 3 ਸਾਲ ਫੁੱਲ ਟਾਈਮ ਐਕਸਪੀਰੀਅੰਸ ਵੀ ਹੈਗਾ। ਮੈਂ 190 ਜਨਵਰੀ ਦੇ ਵਿੱਚ ਪਾਇਆ, ਕਿੰਨੇ ਕੁ ਕਹਿੰਦੇ ਚਾਂਸ ਹੈਗੇ ਆ ਆਉਣ ਦੇ?
ਦੇਖੋ ਜੀ, ਜੇ ਤੁਹਾਨੂੰ 80 ਪੁਆਇੰਟਸ ਤੇ ਹੁਣ ਤੱਕ ਇਨਵੀਟੇਸ਼ਨ ਨਹੀਂ ਆਇਆ, ਹੁਣ ਜਿਹੜੇ ਇਨਵੀਟੇਸ਼ਨ ਨੇ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਆਉਣਗੇ, ਤੋ ਉਹ ਕਦੋਂ ਸ਼ੁਰੂ ਹੋਣਗੇ ਉਹਦੇ ਲਈ ਇਸ ਟਾਈਮ ਤੇ ਕੁਐਸਚਨ ਮਾਰਕ ਚੱਲ ਰਿਹਾ, ਕਿਉਂਕਿ ਡਿਪਾਰਟਮੈਂਟ ਨੇ ਜਿਹੜਾ ਥੋੜਾ ਬਹੁਤਾ ਅਪਡੇਟ ਸਾਨੂੰ ਪ੍ਰੋਵਾਈਡ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਐਲੋਕੇਸ਼ਨ ਜਿਹੜੀਆਂ ਨੇ ਉਹ ਬਜਟ ਦੇ ਅਕੋਰਡਿੰਗ ਹੁੰਦੀਆਂ ਨੇ, ਤੇ ਬਾਕੀ ਇਹ ਪਤਾ ਨੀ ਕਿ ਸ਼ਾਇਦ ਮੇ ਬੀ ਥੋੜੇ ਬਹੁਤੇ ਨੰਬਰਸ ਪਹਿਲਾਂ ਐਲੋਕੇਟ ਕਰਕੇ ਡਿਪਾਰਟਮੈਂਟ ਸਟੇਟਸ ਸਪੋਂਸਰਸ਼ਿਪ ਜਿਹੜੀਆਂ ਨੇ ਪਹਿਲਾਂ ਖੁੱਲ ਜਾਣ। ਸੋ ਇਸ ਚੀਜ਼ ਤੇ ਬਹੁਤ ਡਿਪੈਂਡ ਕਰ ਰਿਹਾ ਹੈ, ਕਿਉਂਕਿ ਜੇ ਉਹ ਐਲੋਕੇਸ਼ਨ ਨੰਬਰਸ ਘਟਦੇ ਨੇ ਤਾਂ ਫਿਰ ਪ੍ਰੋਬੇਬਿਲਿਟੀ ਇਹੀ ਹੈ ਕਿ ਵੀ 190 ਦੇ ਇਨਵੀਟੇਸ਼ਨ ਘੱਟ ਆਉਣਗੇ, ਕਿਉਂਕਿ ਪਹਿਲਾਂ ਵੀ ਨਿਊ ਸਾਊਥ ਵੇਲਸ ਜਿਹੜੇ ਇਨਵੀਟੇਸ਼ਨ ਨੇ ਉਹ ਕਾਫੀ ਕੰਪੀਟੀਟਿਵ ਨੇ ਤੇ ਕਾਫੀ ਹਾਈ ਪੁਆਇੰਟਸ ਤੇ ਹੀ ਆਉਂਦੇ ਨੇ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਮੈਂ ਸ਼ੈਫ ਹਾਂ ਤੇ ਮੇਰੇ 80 ਪੁਆਇੰਟਸ ਨੇ, ਹੁਣ ਇਹ ਹੈ ਕਿ ਸ਼ੈਫ 80 ਪੁਆਇੰਟਸ ਉਹਨਾਂ ਦੇ ਸਿਸਟਮ ਚ ਕਿੰਨੇ ਬੈਠੇ ਨੇ ਉਸ ਚੀਜ਼ ਤੇ ਡਿਪੈਂਡ ਕਰਦਾ ਹੈ, ਕਿਉਂਕਿ ਉਹ ਸਾਰੇ ਸ਼ੈਫਸ ਨੂੰ ਇਨਵੀਟੇਸ਼ਨ ਨਹੀਂ ਦੇ ਸਕਦੇ, ਸੋ ਉਹਨਾਂ ਨੂੰ ਇਕੁਅਲੀ ਡਿਸਟ੍ਰੀਬਿਊਟ ਕਰਨਾ ਪੈਂਦਾ ਹੈ ਓਕੂਪੇਸ਼ਨ ਦੇ ਹਿਸਾਬ ਨਾਲ। ਅਸੀਂ ਜਿਵੇਂ ਫੋਰ ਐਗਜਾਮਪਲ ਜੇ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ 100 ਇਨਵੀਟੇਸ਼ਨ ਦੇਣੇ ਆ, ਅਸੀਂ 5 ਸ਼ੈਫ ਨੂੰ ਦੇਣੇ ਆ ਜਾਂ 5 ਅਸੀਂ ਮੋਟਰ ਮਕੈਨਿਕ ਨੂੰ ਦੇਣੇ ਆ, ਇਸ ਤਰੀਕੇ ਨਾਲ ਉਹ ਡਿਸਟ੍ਰੀਬਿਊਟ ਕਰਦੇ ਨੇ ਇਨਵੀਟੇਸ਼ਨ। ਮੈਂ ਤਾਂ ਤੁਹਾਨੂੰ ਇਹੀ ਕਹਾਂਗੀ ਕਿ ਜਿਵੇਂ ਹੀ ਪ੍ਰੋਗਰਾਮ ਨਵਾਂ ਖੁੱਲਦਾ ਹੈ ਹੁਣ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ, ਧਿਆਨ ਦਿਓ ਜੇ 190 ਦੀ ਬਜਾਏ ਤੁਹਾਡੇ ਕੋਲ ਹੋਰ ਆਪਸ਼ਨ ਨੇ, ਜੇ 190 ਦੇ ਰੂਲ ਸਟ੍ਰਿਕਟ ਹੁੰਦੇ ਨੇ ਜਾਂ ਨੰਬਰ ਐਲੋਕੇਸ਼ਨ ਘਟਦੀ ਹੈ, ਤਾਂ 491 ਵੱਲ ਵੀ ਥੋੜਾ ਜਿਹਾ ਧਿਆਨ ਦਿਓ, ਜਾਂ ਫਿਰ ਆਪਣੀਆਂ ਹੋਰ ਓਪਰਚੁਨਿਟੀਜ਼ ਇੰਪਲੋਇਰ ਸਪੋਂਸਰ ਵਗੈਰਾ ਵੱਲ ਵੀ ਦੇਖਿਓ, ਕਿਉਂਕਿ ਚੀਜ਼ਾਂ ਆਉਣ ਵਾਲੇ ਸਮੇਂ ਚ ਡਿਫੀਕਲਟ ਹੋਣ ਦੀ ਸੰਭਾਵਨਾ ਹੈ। ਸੋ
ਜੀ,
ਬਾਕੀ ਜਿਵੇਂ ਤੁਸੀਂ ਕਿਹਾ ਕਿ 190 ਦੇ ਮੇਰੇ ਹਿਸਾਬ ਨਾਲ ਇਸ ਟਾਈਮ ਤੇ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਕਿ ਤੁਹਾਨੂੰ ਇਨਵੀਟੇਸ਼ਨ 80 ਤੇ ਆਏਗਾ ਕਿ ਨਹੀਂ ਆਏਗਾ।
ਜੀ, ਅਗਲਾ ਸਵਾਲ ਗੁਰਦੀਪ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਗੁਰਦੀਪ ਸਿੰਘ ਕਹਿੰਦੇ ਆ, ਆਈ ਡਿਡ EN ਫਰੋਮ ਪਰਥ, ਐਨੀ ਚਾਂਸਿਸ ਫਾਰ PR ਇਨ ਐਨੀ ਸਟੇਟ?
ਦੇਖੋ ਜੀ, ਇਸ ਟਾਈਮ ਤੇ ਤਾਂ ਸਾਰੀਆਂ ਸਟੇਟਸ ਬੰਦ ਨੇ, ਜਿਵੇਂ ਹੀ ਖੁੱਲਦੀਆਂ ਨੇ, ਜਿਵੇਂ ਵਿਕਟੋਰੀਆ ਦੇ ਵਿੱਚ ਜੋਬ ਆਫਰ ਨਾਲ ਖੁੱਲਿਆ ਸੀ ਪਹਿਲਾਂ, ਨਿਊ ਸਾਊਥ ਵੇਲਸ ਨੇ ਖੋਲਿਆ ਸੀ ਕਿ ਤੁਸੀਂ ਸਿਰਫ ਰੀਜਨਲ ਨਿਊ ਸਾਊਥ ਵੇਲਸ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ। ਸੋ ਜਿਹੜੀ ਆਪਣੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਲਈ ਵੀ ਖੁੱਲੀ ਸੀ। ਸੋ ਹੁਣ ਜਦੋਂ ਦੁਬਾਰਾ ਖੁੱਲਣਗੇ ਉਸ ਤੇ ਹੀ ਡਿਪੈਂਡ ਕਰਦਾ ਹੈ। ਨਾਰਦਰਨ ਟੈਰੀਟਰੀ ਚ ਜਾ ਕੇ ਤੁਸੀਂ ਆਪਣੀ ਐਨਰੋਲ ਨਰਸ ਦੀ ਜੋਬ ਸ਼ੁਰੂ ਕਰ ਲੈਂਦੇ ਹੋ, 6 ਮਹੀਨੇ ਦਾ ਫੁੱਲ ਟਾਈਮ ਐਕਸਪੀਰੀਅੰਸ ਇਕੱਠਾ ਕਰ ਲੈਂਦੇ ਹੋ, ਤਾਂ ਉੱਥੇ ਵੀ ਤੁਹਾਡੀਆਂ ਓਪਰਚੁਨਿਟੀਜ਼ ਹੈਗੀਆਂ ਨੇ। ਸੋ ਇਟ ਡਿਪੈਂਡਸ, ਤੁਹਾਨੂੰ ਥੋੜੀ ਹੁਣ ਵੇਟ ਕਰਨੀ ਪਏਗੀ ਜਿਵੇਂ ਹੀ ਮਾਈਗ੍ਰੇਸ਼ਨ ਪ੍ਰੋਗਰਾਮ ਬਾਕੀਆਂ ਸਟੇਟਸ ਦੇ ਖੁੱਲਦੇ ਨੇ, ਤੇ ਉਹਨਾਂ ਦੀ ਜਿਹੜੀਆਂ ਗਾਈਡਲਾਈਨਸ ਨੇ ਉਹਦੇ ਹਿਸਾਬ ਨਾਲ ਹੀ ਅੱਗੇ ਤੁਹਾਨੂੰ ਪਤਾ ਲੱਗੇਗਾ ਕਿ ਹੁਣ ਤੁਹਾਡਾ ਕਿੱਥੇ ਕਿਹੜੀ ਸਟੇਟ ਚ ਕੁਛ ਹੋ ਸਕਦਾ ਹੈ।
ਜੀ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਈਮੇਲ ਦੇ ਜ਼ਰੀਏ ਸਰਬਜੀਤ ਸਿੰਘ ਸਾਡੇ ਨਾਲ ਜੁੜੇ ਨੇ। ਸਰਬਜੀਤ ਪੁੱਛਣਾ ਚਾਹ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਸਰਬਜੀਤ ਸਿੰਘ ਨੇ ਜਾਂ ਕੌਰ ਨੇ, ਖੈਰ ਸਰਬਜੀਤ ਪਹੁੰਚੇ ਨੇ ਸਾਡੇ ਕੋਲ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ 190 ਵਿਕਟੋਰੀਆ ਦੇ ਬਾਰੇ ਪੁੱਛਣਾ ਚਾਹਿਆ ਪ੍ਰਭਜੀਤ ਜੀ।
ਕਿਹੜੀ ਆਕੂਪੇਸ਼ਨ ਦੀ ਗੱਲ ਕੀਤੀ ਹੈ ਜੀ ਇਹਨਾਂ ਨੇ?
ਇਹਨਾਂ ਨੇ ਆਕੂਪੇਸ਼ਨ ਤਾਂ ਨਹੀਂ ਦੱਸੀ, ਸਿਰਫ ਵਿਕਟੋਰੀਆ 190 ਹੀ ਪੁੱਛਿਆ। ਸੋ ਜੇ ਥੋੜਾ ਜਿਹਾ ਹੋਰ
190 ਵਿਕਟੋਰੀਆ ਜੀ ਇਸ ਟਾਈਮ ਤੇ ਕਲੋਜ਼ ਹੈ। ਹਾਂਜੀ ਇਸ ਟਾਈਮ ਤੇ ਕਲੋਜ਼ ਹੈ 190 ਵਿਕਟੋਰੀਆ। ਸੋ ਨਵੀਂ ਸਕਿੱਲ ਲਿਸਟ ਤੇ ਨਵੀਆਂ ਐਲੋਕੇਸ਼ਨਸ ਜਦੋਂ ਆਉਣਗੀਆਂ ਅਸੀਂ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾਵਾਂਗੇ, ਤੁਸੀਂ ਉਹਦੇ ਤੇ ਧਿਆਨ ਰੱਖਿਓ ਕਿਉਂਕਿ ਜਿਵੇਂ ਜਿਵੇਂ ਸਟੇਟਸ ਖੁੱਲਣਗੀਆਂ ਅਸੀਂ ਜ਼ਰੂਰ ਵੀਡੀਓ ਜਾਂ ਪੋਸਟ ਦੇ ਰਾਹੀਂ ਤੁਹਾਨੂੰ ਇਨਫੋਰਮ ਕਰਾਂਗੇ।
ਜੀ ਪ੍ਰਭਜੀ ਜੀ ਅਗਲਾ ਸਵਾਲ ਜਿਹੜਾ ਉਹ ਵੀ ਈਮੇਲ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ, ਪ੍ਰਭਜੋਤ ਸਿੰਘ ਕਰ ਰਹੇ ਨੇ। ਕਹਿੰਦੇ ਆਈ ਗੋਟ ਅ ਸਟੂਡੈਂਟ ਵੀਜ਼ਾ ਐਂਡ ਮਾਈ ਵਾਈਫ ਇਜ਼ ਅ ਮੇਨ ਐਪਲੀਕੈਂਟ, ਆਈ ਆਲਸੋ ਹੈਵ ਅਪਲਾਈਡ ਫਾਰ 190 ਵੀਜ਼ਾ ਕੁਇਨਜ਼ਲੈਂਡ, ਇਟ ਹੈਜ਼ ਬੀਨ ਮੋਰ ਦੈਨ 5 ਮੰਥਸ ਟੂ ਅਪਲਾਈਡ, ਮਾਈ ਕੁਸ਼ਚਨ ਇਜ਼ ਕੈਨ ਆਈ ਵਿਦਡਰਾ ਮਾਈ ਸਟੂਡੈਂਟ ਵੀਜ਼ਾ ਬਿਕੋਜ਼ ਆਈ ਹੈਵ ਅਪਲਾਈਡ ਫਾਰ 190 ਵੀਜ਼ਾ ਬਟ ਬਿਕੋਜ਼ ਆਫ ਸਟੂਡੈਂਟ ਵੀਜ਼ਾ ਐਕਟਿਵ ਮਾਈ 190 ਇਜ਼ ਨਾਟ ਯੈਟ, ਮੈਨੂੰ ਲੱਗਦਾ ਪੂਰਾ ਨਹੀਂ ਹੋਇਆ ਮੈਸੇਜ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜਾ ਇਹਨਾਂ ਦਾ ਮੈਸੇਜ ਹੈ ਜੀ ਉਹ ਮੇਰੇ ਤੱਕ
ਮੇਰੇ ਸਾਹਮਣੇ ਇਹਨਾਂ ਦਾ ਮਤਲਬ ਹੋਏਗਾ ਕਿ 190 ਐਕਟਿਵ ਨਹੀਂ ਹੋਇਆ ਹੋਏਗਾ, ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋਏਗਾ ਬ੍ਰਿਜਿੰਗ ਵੀਜ਼ਾ
ਜੀ। ਤੇ ਅੱਗੇ ਇੱਕ ਹੋਰ ਜਿਹੜਾ ਸਾਡੇ ਤੱਕ ਪਹੁੰਚਿਆ ਮੈਸੇਜ ਉਹ ਹੈ ਕਿ ਮਾਈ ਸਟ੍ਰੀਮ ਇਜ਼ ਮੋਟਰ ਮਕੈਨਿਕ, ਤੇ ਜੀ ਇਹ ਇਸੇ ਹੀ ਮੈਨੂੰ ਲੱਗਦਾ ਮੈਸੇਜ ਦਾ ਹੀ ਇਹ ਹਿੱਸਾ ਹੈ।
ਅੱਛਾ ਇਸ ਮੈਸੇਜ ਦਾ ਇਹ ਹਿੱਸਾ ਹੈ। ਦੇਖੋ ਇਹਨਾਂ ਨੇ ਇਹੀ ਕਿਹਾ ਕਿ 190 ਪਾਇਆ ਹੋਇਆ ਹੈ, ਜੇ ਤਾਂ ਇਹਨਾਂ ਦਾ ਸਟੂਡੈਂਟ ਵੀਜ਼ਾ ਗ੍ਰਾਂਟ ਨਹੀਂ ਹੋਇਆ ਤੇ ਬ੍ਰਿਜਿੰਗ ਸੀ ਇਹਨਾਂ ਦਾ ਹੈ ਐਸੋਸੀਏਟਡ 190 ਨਾਲ, ਤਾਂ ਮੈਂ ਇਹੀ ਕਹੂੰਗੀ ਕਿ ਇਸ ਟਾਈਮ ਤੇ ਜਿਹੜੀ ਸਿਚੁਏਸ਼ਨ ਹੈ ਬ੍ਰਿਜਿੰਗ ਸੀ ਤੇ ਆਉਣਾ ਬੜਾ ਹੀ ਔਖਾ ਐਂਡ ਅਪ ਹੋ ਸਕਦਾ ਹੈ ਕਿਉਂਕਿ ਬ੍ਰਿਜਿੰਗ ਸੀ ਤੇ ਤੁਸੀਂ ਕੰਟਰੀ ਆਊਟ ਤਾਂ ਕਰ ਸਕਦੇ ਹੋ ਤਾਂ ਇਨ ਨਹੀਂ ਹੋ ਸਕਦੇ, ਜੇ ਕਿਸੇ ਵੀ ਕਾਰਨ ਕਰਕੇ ਤੁਹਾਨੂੰ ਛੱਡਣੀ ਪੈਂਦਾ ਹੈ ਜਾਂ ਫਿਰ ਬਾਹਰ ਜਾਣਾ ਪੈਂਦਾ ਹੈ। ਸੋ ਜੇ ਤੁਸੀਂ ਬ੍ਰਿਜਿੰਗ ਏ ਤੇ ਰਹਿ ਸਕਦੇ ਹੋ ਜਾਂ ਕਿਸੇ ਵੀ ਐਬਸੈਂਟੀ ਵੀਜ਼ਾ ਫੋਰ ਐਗਜ਼ਾਮਪਲ ਜੇ ਸਟੂਡੈਂਟ ਵੀਜ਼ਾ ਤੁਹਾਡਾ ਗ੍ਰਾਂਟ ਹੋ ਜਾਂਦਾ ਹੈ ਤੁਸੀਂ ਉਹਦੇ ਉੱਤੇ ਰਹਿ ਸਕਦੇ ਹੋ ਤਾਂ ਇਹ ਬੈਟਰ ਹੈ ਰਾਦਰ ਦੈਨ ਕਿ ਤੁਸੀਂ ਬ੍ਰਿਜਿੰਗ ਸੀ ਦੇ ਉੱਤੇ ਰਹੋ। ਬਾਕੀ ਮੈਨੂੰ ਤੁਹਾਡੀ ਪਰਸਨਲ ਸਿਚੁਏਸ਼ਨ ਦਾ ਨਹੀਂ ਪਤਾ ਹੈਗਾ, ਮੈਂ ਅੰਦਾਜ਼ਾ ਲਗਾ ਰਹੀ ਹਾਂ ਤੁਹਾਡੇ ਸਵਾਲ ਤੋਂ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਿਚੁਏਸ਼ਨ ਥੋੜੀ ਜੀ ਕਹਿ ਲਓ ਕਿ ਡਿਫੀਕਲਟ ਹੈ ਜਾਂ ਤੁਸੀਂ ਫਰਦਰ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਫਿਸ ਕੰਟੈਕਟ ਕਰ ਸਕਦੇ ਹੋ।
ਜੀ ਬਿਲਕੁਲ। ਅੱਗੇ ਸਾਡੇ ਨਾਲ ਕਾਲਰ ਬਣੇ ਨੇ ਜੀ 949 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਮੇਰਾ ਨਾਮ ਹੈਰੀ ਆ।
ਹਾਂਜੀ ਹੈਰੀ ਜੀ, ਜੀ ਥੋੜਾ ਜਿਹਾ ਨੇੜੇ ਕਰੋ ਫੋਨ ਆਪਣੇ ਔਰ ਮਾਈਕ ਜਿਹੜਾ ਜੀ।
ਹਾਂਜੀ ਹਾਂਜੀ ਮੈਡਮ, ਐਕਚੁਲੀ ਮੈਂ ਜੋਬ ਸਟੱਡੀ ਪ੍ਰੋਗਰਾਮ ਕਰ ਰਿਹਾ ਸੀ ਮੋਟਰ ਮਕੈਨਿਕ ਦਾ ਤੇ ਇੱਕ ਮੰਥ ਮੇਰਾ ਫਿਨਿਸ਼ ਹੋਣ ਦੇ ਵਿੱਚ ਰਹਿ ਗਿਆ ਸੀ, ਐਕਚੁਲੀ ਆਵਰਸ ਮੇਰੇ ਅਪਡੇਟ ਨਹੀਂ ਹੋ ਰਹੇ ਕੁਛ ਵੀ ਤੇ ਮੈਨੂੰ ਐਕਚੁਲੀ ਸੁਣਨ ਦੇ ਵਿੱਚ ਆਇਆ ਸੀ ਕਿ ਜਿੱਦਾਂ ਪ੍ਰਿਓਰਟੀਜ਼ ਕਰ ਰਹੇ ਜਿਹਨਾਂ ਦਾ ਵੀਜ਼ਾ ਛੇਤੀ ਫਿਨਿਸ਼ ਹੋ ਰਿਹਾ ਨੇ ਉਹਨਾਂ ਨੂੰ ਪ੍ਰਿਓਰਟੀ ਦੇ ਰਹੇ ਨੇ, ਲੇਕਿਨ ਮੇਰਾ ਜਿਹੜਾ ਵੀਜ਼ਾ ਨੈਕਸਟ ਈਅਰ ਜੁਲਾਈ ਦੇ ਵਿੱਚ ਫਿਨਿਸ਼ ਹੋ ਰਿਹਾ ਨੇ ਤੇ ਮੈਨੂੰ ਐਕਸਪੈਕਟੇਸ਼ਨ ਕਰਨੀ ਚਾਹੀਦੀ ਹੈ ਕਿ ਅਗਰ ਛੇਤੀ ਦਾ ਫਿਨਿਸ਼ ਮੇਰੇ ਆਵਰਸ ਵਗੈਰਾ ਛੇਤੀ ਜੋ ਕਰੀ ਫਿਨਿਸ਼ ਕਰ ਸਕਦੇ ਅਗਰ ਪ੍ਰਿਓਰਟੀਜ਼ ਕਰ ਰਹੇ ਨੇ ਵੀਜ਼ੇ ਦੇ ਹਿਸਾਬ ਦੇ ਨਾਲ।
ਜੀ
ਦੇਖੋ ਜੀ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਹਨਾਂ ਨੂੰ ਈਮੇਲ ਕਰੋ, ਫੋਨ ਕਰੋ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਵੀ ਦੇਖੋ ਵੀ ਮੇਰਾ ਜੋਬ ਰੈਡੀ ਆਲਮੋਸਟ ਫਿਨਿਸ਼ ਹੋਣ ਵਾਲਾ ਹੈ, 12 ਮਹੀਨੇ ਫਿਨਿਸ਼ ਹੋਣ ਵਾਲੇ ਨੇ, ਵੀ ਪਲੀਜ਼ ਮੇਰੇ ਆਵਰਸ ਅਪਡੇਟ ਕਰ ਦਿਓ ਤਾਂ ਕਿ ਮੈਂ ਆਪਣਾ ਟੈਸਟ ਬੁੱਕ ਕਰਾ ਕੇ ਟੈਸਟ ਕਰ ਸਕਾਂ। ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਆਪਣੀ ਈਮੇਲ ਦੇ ਵਿੱਚ ਵੀ ਲਿਖੋ ਕਿ ਡਿਊ ਟੂ ਕੋਵਿਡ ਹੈ ਨਾ ਵੀ ਤੁਹਾਡੀ ਜਿਹੜੀ ਜੋਬ ਦਾ ਵੀ ਕੋਈ ਪਤਾ ਤਾਂ ਥਾਂ ਟਿਕਾਣਾ ਨੀ ਰਹਿ ਜਾਂਦਾ ਵੀ ਰੈਸਟੋਰੈਂਟ ਖੁੱਲਾ ਰਹੇਗਾ ਜਾਂ ਬੰਦ ਹੋਏਗਾ। ਸੋ ਮੇਰੇ ਹਿਸਾਬ ਨਾਲ ਜਿੰਨੇ ਜਿਹੜੇ ਭੈਣ ਭਰਾ ਉਹਨਾਂ ਨੂੰ ਰੈਗੂਲਰ ਫੋਲੋ ਅਪ ਰੱਖਦੇ ਨੇ ਈਮੇਲਸ ਦੇ ਥਰੂ, ਫੋਨ ਕਾਲਸ ਦੇ ਥਰੂ, ਉਹਨਾਂ ਦੀਆਂ ਜੋਬ ਰੈਡੀ ਦੇ ਘੰਟੇ ਜਾਂ ਫਿਰ ਜੋ ਵੀ ਅੱਗੇ ਜਿਹੜਾ ਉਹਨਾਂ ਦਾ ਮੈਟਰ ਹੁੰਦਾ ਹੈ ਉਹ ਸੋਰਟ ਆਊਟ ਹੋ ਜਾਂਦਾ ਹੈ। ਇਹਦਾ ਇੱਕੋ ਇੱਕ ਤਰੀਕਾ ਹੈ ਕਿ ਉਹਨਾਂ ਨਾਲ ਰੈਗੂਲਰ ਕੰਟੈਕਟ ਬਣਾਈ ਰੱਖੋ, ਈਮੇਲਸ ਦੇ ਥਰੂ ਜਾਂ ਫਿਰ ਫੋਨ ਕਾਲ ਦੋਵਾਂ ਦੇ ਥਰੂ ਹੀ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ। ਇਹੀ ਇੱਕ ਤਰੀਕਾ ਹੈ ਉਹਨਾਂ ਤੱਕ ਪਹੁੰਚਣ ਦਾ। ਹੋਰ ਇਸ ਟਾਈਮ ਤੇ ਕਿਸੇ ਵੀ ਚੀਜ਼ ਨੂੰ ਕਹਿ ਲਓ ਕਿ ਹੋਰ ਕੋਈ ਚੀਜ਼ ਕੰਮ ਨਹੀਂ ਕਰ ਰਹੀ, ਕਈਆਂ ਦੇ 12-12 ਮਹੀਨੇ ਵੀ ਹੋ ਗਏ ਆ, 13-13 ਮਹੀਨੇ ਦੇ ਵਿੱਚ ਤੋਂ ਬਾਅਦ ਉਹ ਘੰਟੇ ਅਪਡੇਟ ਕਰ ਰਹੇ ਨੇ। ਇਹਦੇ ਵਿੱਚ ਮੇਰੇ ਕੋਲ ਇਸ ਟਾਈਮ ਤੇ ਹੋਰ ਕੋਈ ਤੋੜ ਨਹੀਂ ਹੈਗਾ। ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਈਮੇਲਸ ਕਰਦੇ ਰਹੋ ਉਹਨਾਂ ਨੂੰ
ਜੀ।
ਹਾਂਜੀ ਠੀਕ ਹੈ। ਉਹਨਾਂ ਕੀ ਮੈਂ ਹਰ ਵੀਕ ਉਹਨਾਂ ਨੂੰ ਈਮੇਲ ਕਰ ਰਿਹਾ ਤੇ ਉਹਨਾਂ ਦਾ ਰਿਪਲਾਈ ਅੱਗੇ ਇਹਨਾਂ ਦਾ
ਜੀ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ,
ਬਾਰ ਬਾਰ ਈਮੇਲ ਨਾ ਕਰੋ,
ਕਿਵੀਂ ਈਮੇਲ ਦਾ ਰਿਪਲਾਈ ਨਹੀਂ ਆਇਆ।
ਹਾਂਜੀ ਨਹੀਂ ਕਿਸੇ ਵੀ ਈਮੇਲ ਦਾ ਰਿਪਲਾਈ ਨਹੀਂ ਕੀਤਾ ਉਹਨਾਂ
ਨੇ। ਦੈਟਸ ਵੈਰੀ ਬੈਡ। ਉਹਨਾਂ ਨੂੰ ਤੁਸੀਂ ਸਮਝਾਓ ਨਾ, ਇੱਕ ਵਧੀਆ ਜੀ ਈਮੇਲ ਲਿਖੋ ਕਿ ਮੈਂ ਤੁਹਾਨੂੰ ਬਾਰ ਬਾਰ ਈਮੇਲ ਤਾਂ ਕਰ ਰਿਹਾ ਕਿ ਮੇਰੀ ਕਿਸੇ ਇੱਕ ਈਮੇਲ ਦਾ ਤਾਂ ਰਿਪਲਾਈ ਕਰ ਦੋ ਨਾ। ਜਿਹੜੀ ਮੈਂ ਇਨੀਸ਼ੀਅਲ ਪਹਿਲੀ ਈਮੇਲ ਕੀਤੀ ਸੀ ਉਹਦਾ ਵੀ ਨਹੀਂ ਹਜੇ ਤੱਕ ਮੈਨੂੰ ਰਿਪਲਾਈ ਆਇਆ, ਉਹਦੀ ਡੇਟ ਲਿਖ ਦਿਓ ਵਿੱਚ ਵੀ ਕਿੱਦਣ ਕੀਤੀ ਸੀ ਪਹਿਲੀ ਵਾਰ ਕੰਟੈਕਟ ਕਰਨ ਦੀ ਕੋਸ਼ਿਸ਼।
ਅਗਲਾ ਸਵਾਲ ਰਾਜ ਲਾਂਬਾ ਹੋਰਾਂ ਦਾ ਸ਼ਾਮਿਲ ਕਰਦੇ ਆ। ਇਹਨਾਂ ਨੇ ਪ੍ਰਭਜੀਤ ਜੀ ਪੁੱਛਣਾ ਚਾਹਿਆ, ਕਹਿੰਦੇ ਐਨੀ ਚਾਂਸਿਸ ਰਜਿਸਟਰਡ ਨਰਸ 189 ਔਰ 190 ਨਿਊ ਸਾਊਥ ਵੇਲਸ, ਡੇਟ ਆਫ ਇਫੈਕਟ ਜਿਹੜਾ ਹੈਗਾ ਜੀ 21/5/2020, ਪੁਆਇੰਟਸ ਹੈਗੇ ਆ ਜੀ 85+5।
ਬਿਲਕੁਲ ਜੀ, ਰਜਿਸਟਰਡ ਨਰਸਿਸ ਦਾ ਆਪਾਂ 189 ਦੀ ਉਮੀਦ ਕਰ ਸਕਦੇ ਹਾਂ। ਜਿਵੇਂ ਆਪਾਂ ਨੂੰ ਪਤਾ ਜਿਹੜੇ 25 ਮਈ ਨੂੰ ਇਨਵੀਟੇਸ਼ਨ ਰਾਊਂਡ ਹੋਇਆ ਸੀ ਉਹਦੇ ਵਿੱਚ ਸਪੈਸੀਫਿਕਲੀ ਹੈਲਥ ਪ੍ਰੋਫੈਸ਼ਨਲਸ ਨੂੰ ਇਨਵੀਟੇਸ਼ਨ ਗਏ ਸੀ। ਸੋ ਆਪਾਂ ਸਟਿਲ ਉਮੀਦ ਕਰਦੇ ਹਾਂ ਕਿਉਂਕਿ ਤੁਸੀਂ ਰਜਿਸਟਰਡ ਨਰਸ ਹੋ ਵੀ ਤੁਹਾਨੂੰ 189 ਦੀ ਪ੍ਰਾਇਓਰਟੀ ਮਿਲੇ। ਵੈਸੇ 190 ਨਿਊ ਸਾਊਥ ਵੇਲਸ ਵੱਲੋਂ ਕੋਈ ਖਾਸ ਇਨਵਾਈਟਸ ਨਹੀਂ ਆਏ ਹੈਗੇ, ਬਟ ਸਟਿਲ ਪੋਸੀਬਿਲਿਟੀ ਇਹੀ ਹੈ ਕਿ ਹੈਲਥ ਪ੍ਰੋਫੈਸ਼ਨਲਸ ਨੂੰ ਪ੍ਰਾਇਓਰਟੀ ਮਿਲਣ ਦੇ ਚਾਂਸ ਨੇ ਜਿਵੇਂ ਹੀ ਦੁਬਾਰਾ ਤੋਂ ਕਹਿ ਲਓ ਕਿ ਡਿਪਾਰਟਮੈਂਟ ਇਨਵੀਟੇਸ਼ਨਸ ਖੋਲਦਾ ਹੈ
ਜੀ। ਪ੍ਰਭਜੀਤ ਜੀ, ਕੁਛ ਦੋਸਤ ਸਾਡੇ ਨਾਲ ਮੈਸੇਂਜਰ ਦੇ ਜ਼ਰੀਏ ਵੀ ਸਾਂਝ ਬਣਾਉਣ ਦੀ ਕੋਸ਼ਿਸ਼ ਚ ਨੇ। ਮੈਂ ਇੱਥੇ ਬੇਨਤੀ ਜ਼ਰੂਰ ਕਰਦੀ ਹਾਂ ਕਿ ਮੈਸੇਂਜਰ ਵਾਲੇ ਮੈਸੇਜ ਅਸੀਂ ਪ੍ਰੋਗਰਾਮ ਚ ਸ਼ਾਮਲ ਨਹੀਂ ਕਰ ਪਾਉਂਦੇ। ਤੁਸੀਂ ਕਿਰਪਾ ਕਰਕੇ ਸਾਡੇ ਨਾਲ ਚੱਲ ਰਹੀ ਵੀਡੀਓ ਦੇ ਰਾਹੀਂ ਜੁੜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ, ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਚ ਹੈ, ਜਾਂ ਫਿਰ ਜੇਕਰ ਤੁਸੀਂ ਸਾਨੂੰ ਆਪਣੇ ਫੋਨ ਤੇ ਸੁਣ ਰਹੇ ਹੋ, ਫੋਨ ਤੇ ਸਾਡੇ ਰੇਡੀਓ ਦੀ ਐਪ ਤੁਹਾਡੇ ਕੋਲ ਹੈ ਤਾਂ ਕੰਟੈਕਟ ਜਿਹੜਾ ਸਾਡਾ ਲਿੰਕ ਦਿੱਤਾ ਹੋਇਆ ਉਸ ਲਿੰਕ ਤੇ ਜਾ ਕੇ ਕਲਿੱਕ ਕਰਕੇ ਉੱਥੇ ਮੈਸੇਜ ਟਾਈਪ ਕਰਕੇ ਤੁਸੀਂ ਸਾਨੂੰ ਭੇਜ ਸਕਦੇ ਹੋ। ਇਸ ਵੇਲੇ ਅਗਲਾ ਸਵਾਲ ਜਿਹੜਾ ਉਹ ਸ਼ਾਮਲ ਕਰਦੇ ਆ ਜਿੰਮੀ ਸ਼ਰਮਾ ਹੋਰਾਂ ਦਾ। ਜਿੰਮੀ ਜੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਆਈ ਲੋਸਟ ਮਾਈ 190 ਨਿਊ ਸਾਊਥ ਵੇਲਸ ਇਨ ਨਵੰਬਰ 2019 ਐਂਡ ਆਈ ਹੈਵਨਟ ਹਰਡ ਐਨੀਥਿੰਗ ਫਰੋਮ ਸੀਓ ਯੈਟ, ਵਿਲ ਦੇਅਰ ਬੀ ਐਨੀ ਇੰਪੈਕਟ ਔਨ ਗ੍ਰਾਂਟ ਬਾਈ ਰੀਸੈਂਟ 189, 190 ਜਾਂ 491 ਕਲੋਜ਼ਰ? ਹੈਵ ਯੂ ਸੀਨ ਐਨੀ ਰੀਸੈਂਟ ਗ੍ਰਾਂਟਸ ਫਾਰ ਨੋਨ ਹੈਲਥ ਕੇਅਰ ਆਕੂਪੇਸ਼ਨ?
ਦੇਖੋ ਡੈਫੀਨੇਟਲੀ ਜਿਹੜਾ ਕੋਵਿਡ ਦਾ ਇੰਪੈਕਟ ਪਿਆ ਹੈ ਗ੍ਰਾਂਟਸ ਦੇ ਉੱਤੇ
ਜੀ,
ਤੇ ਉਮੀਦ ਇਹ ਕਰਦੇ ਹਾਂ ਕਿ ਜਿਵੇਂ ਹੁਣ ਪੁਰਾਣਾ ਫਾਈਨੈਂਸ਼ੀਅਲ ਈਅਰ ਖਤਮ ਹੋ ਗਿਆ, ਜਦੋਂ ਫਾਈਨੈਂਸ਼ੀਅਲ ਈਅਰ ਐਂਡ ਹੁੰਦਾ ਤਾਂ ਡਿਪਾਰਟਮੈਂਟ ਥੋੜੇ ਜਿਹੇ ਕੰਟਰੋਲ ਕਰ ਲੈਂਦਾ ਕਿਉਂਕਿ ਉਹਨਾਂ ਨੇ ਆਪਣੇ ਨੰਬਰਸ ਕੰਟਰੋਲ ਕਰਨੇ ਹੁੰਦੇ ਨੇ। ਸੋ ਕਿਉਂਕਿ ਹੁਣ ਨਵੀਆਂ ਐਪਲੀਕੇਸ਼ਨ ਬਹੁਤ ਘੱਟ ਪੈ ਰਹੀਆਂ ਨੇ, ਉਮੀਦ ਇਹੀ ਕਰਦੇ ਹਾਂ ਕਿ ਛੇਤੀ ਹੀ ਡਿਪਾਰਟਮੈਂਟ ਐਪਲੀਕੇਸ਼ਨ ਤੇ ਡਿਸੀਜਨ ਦੇਗਾ। ਬਾਕੀ ਹਾਂ, ਡੈਫੀਨੇਟਲੀ ਕੋਵਿਡ ਕਰਕੇ ਜਿਹੜਾ ਕਿ ਨੋਨ ਹੈਲਥ ਪ੍ਰੋਫੈਸ਼ਨਲਸ ਜਿਹੜੀਆਂ ਆਕੂਪੇਸ਼ਨਸ ਨੇ ਉਹਨਾਂ ਦੀ ਪ੍ਰੋਸੈਸਿੰਗ ਟਾਈਮ ਚ ਕਾਫੀ ਵਾਧਾ ਹੋਇਆ ਹੈ ਕਿਉਂਕਿ ਹੈਲਥ ਪ੍ਰੋਫੈਸ਼ਨਲਸ ਨੂੰ ਬਹੁਤ ਪ੍ਰਾਇਓਰਟੀ ਦੇ ਰਹੇ ਨੇ ਤੇ ਸਟ੍ਰੇਟ ਵੀ ਉਹਨਾਂ ਦੇ ਵੀਜ਼ਾਸ ਜਿਹੜੇ ਨੇ ਗ੍ਰਾਂਟ ਕਰ ਰਹੇ ਨੇ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਕੁਲਜਿੰਦਰ ਧਾਲੀਵਾਲ ਹੋਰਾਂ ਦਾ। ਕੁਲਜਿੰਦਰ ਧਾਲੀਵਾਲ ਪੁੱਛਣਾ ਚਾਹ ਰਹੇ ਨੇ, ਕਹਿੰਦੇ ਕੈਨ ਵੀ ਐਕਸਪੈਕਟ ਐਨੀ ਚੇਂਜਸ ਫਾਰ 491 ਵਿਕਟੋਰੀਆ ਰਿਕੁਆਇਰਮੈਂਟਸ ਵਿਦਆਊਟ ਆਫਰ ਲੈਟਰ ਡਿਊ ਟੂ ਕਰੰਟ ਸਿਚੁਏਸ਼ਨ?
ਡੈਫੀਨੇਟਲੀ ਜੀ, ਮੈਨੂੰ ਲੱਗ ਰਿਹਾ ਹੈ ਕਿ ਵਿਕਟੋਰੀਆ ਕੋਈ ਨਾ ਕੋਈ ਚੇਂਜਿਸ ਤਾਂ ਜ਼ਰੂਰ ਲੈ ਕੇ ਆਏਗਾ ਕਿਉਂਕਿ ਕੋਵਿਡ ਵਾਲੀ ਸਿਚੁਏਸ਼ਨ ਕਰਕੇ ਜਿਹੜੇ ਹਾਲਾਤ ਬਣੇ ਹੋਏ ਨੇ, ਅਨਇੰਪਲਾਇਮੈਂਟ ਰੇਟ ਜਿਹੜੇ ਨਾਰਮਲ ਆਸਟ੍ਰੇਲੀਅਨ ਪਾਪੂਲੇਸ਼ਨ ਲਈ ਕਾਫੀ ਵੱਧ ਗਿਆ ਹੈ, ਤਾਂ ਉਹਨਾਂ ਦੀ ਕੋਸ਼ਿਸ਼ ਇਹੀ ਹੋਏਗੀ ਕਿ ਪ੍ਰਾਇਓਰਟੀ ਉਹਨਾਂ ਨੂੰ ਮਿਲੇ। ਤਾਂ ਹਾਂ ਇਹਦੇ ਵਿੱਚ ਚੇਂਜਸ ਆਉਣ ਦੇ ਆਸਾਰ ਜ਼ਰੂਰ ਨੇ। ਮੈਂ ਬਸ ਇਹੀ ਕਹੂੰਗੀ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਕੋਲ ਕੋਈ ਓਪਰਚੁਨਿਟੀ ਹੈ ਰੀਜਨਲ ਏਰੀਆ ਦੇ ਵਿੱਚੋਂ ਆਪਣੀ ਫੀਲਡ ਦੇ ਵਿੱਚ ਜੋਬ ਦੀ, ਉਹ ਜ਼ਰੂਰ ਉਸ ਓਪਰਚੁਨਿਟੀ ਨੂੰ ਲੈਣ, ਗ੍ਰੈਬ ਕਰਨ ਤੇ ਕੋਸ਼ਿਸ਼ ਕਰਨ ਕਿ ਨਾਲ ਦੀ ਨਾਲ ਰੀਜਨਲ ਏਰੀਆਜ਼ ਦੇ ਵਿੱਚ ਮੂਵ ਹੋ ਜਾਣ, ਕਿਉਂਕਿ ਰੀਜਨਲ ਏਰੀਆ ਜਿਹੜਾ ਵੀਜ਼ਾ ਹੈ ਇਹ ਤੁਹਾਨੂੰ ਪਾਰ ਲਗਾ ਸਕਦਾ ਹੈ ਸਟਿਲ, ਖਾਸ ਤੌਰ ਤੇ ਜਿਨ੍ਹਾਂ ਦੇ 189 ਜਾਂ 190 ਦੇ ਆਉਣ ਦੇ ਆਸਾਰ ਘੱਟ ਨੇ।
ਜੀ ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ ਜੀ 3-5 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਆ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਜੀ ਕੌਣ ਬੋਲ ਰਹੇ
ਹੋ? ਐਜ਼ ਅ ਸ਼ੈਫ ਮੇਰੀ ਜਸਟ, ਮੇਰਾ ਨਾਮ ਵਿਸ਼ਾਲ ਹੈ।
ਹਾਂਜੀ ਵਿਸ਼ਾਲ,
ਮੇਰੀ ਜਸਟ ਰੀਸੈਂਟਲੀ ਸਕਿੱਲ ਅਸੈਸਮੈਂਟ ਹੋਈ ਹੈ ਸ਼ੈਫ ਵਿੱਚ ਮੈਲਬਰਨ ਵਿੱਚ।
ਜੀ
ਤੇ ਮੇਰਾ ਕਿਉਂਕਿ ਮੇਰਾ ਸਕਿੱਲ ਅਸੈਸਮੈਂਟ ਆਉਣ ਚ ਟਾਈਮ ਲੱਗ ਗਿਆ ਸੀ, ਸੋ ਮੈਨੂੰ ਸਟੂਡੈਂਟ ਵੀਜ਼ਾ ਲੈਣਾ ਪੈ ਗਿਆ PR ਖਤਮ ਹੋਣ ਤੋਂ ਬਾਅਦ। ਸੋ ਐਟ ਦ ਮੂਮੈਂਟ ਮੈਂ ਪੈਕਿਨਮ, ਮੇਰੇ ਕੋਲ ਜੋਬ ਆਫਰ ਹੈ ਐਜ਼ ਅ ਸ਼ੈਫ।
ਠੀਕ ਹੈ ਜੀ।
ਤੇ ਮੇਰਾ ਕੁਐਸਚਨ ਆਹੀ ਹੈ ਕਿ ਜੋਬ ਆਫਰ ਐਟ ਦ ਮੂਮੈਂਟ ਬਿਕੋਜ਼ ਮੈਂ ਸਟੂਡੈਂਟ ਵੀਜ਼ਾ ਤੇ ਹੈ, ਮੈਨੂੰ 20 ਘੰਟੇ ਦਾ ਮਿਲੇਗਾ, ਤੇ ਮੈਂ ਸਟਿਲ 491 ਵਾਸਤੇ ਜਾ ਸਕਦਾ ਨਹੀਂ ਜਾ ਸਕਦਾ? ਬਿਕੋਜ਼
ਦੇਖੋ ਜਿਹੜੇ ਪੁਰਾਣੇ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਨਾਲ ਜਿਹੜਾ ਰੂਲ ਸੀ ਉਹਦੇ ਹਿਸਾਬ ਨਾਲ ਤਾਂ ਤੁਸੀਂ ਜਾ ਸਕਦੇ ਹੋ। ਆਲ ਯੂ ਨੀਡ ਇਜ਼ ਕਿ ਉਹਨਾਂ ਨੇ ਲਿਖ ਕੇ ਦੇਣਾ ਹੈ ਕਿ ਜਿਵੇਂ 491 ਗ੍ਰਾਂਟ ਹੁੰਦਾ ਹੈ ਤੁਹਾਨੂੰ ਉਹ ਫੁੱਲ ਟਾਈਮ ਪੋਜੀਸ਼ਨ ਆਫਰ ਕਰ ਰਹੇ ਨੇ ਸਾਲ ਦੀ, ਜੇ ਤੁਸੀਂ ਇਹ ਲਿਖਵਾ ਲੈਂਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੇ ਫਿਲਹਾਲ ਤੁਸੀਂ ਆਪਣਾ 20 ਘੰਟੇ ਕਰ ਦੇ ਰਹੇ ਹੋ।
ਲਿਖਾਣਾ ਚਾਹੀਦਾ ਹੈ ਕਿ ਐਡ ਤੋਂ ਮੈਨੂੰ
ਬਿਲਕੁਲ ਲਿਖਾਣਾ ਪਏਗਾ ਜੀ, ਜੇ ਵਿਕਟੋਰੀਆ ਤੋਂ ਲੈਣੀ
ਐਟ ਦ ਮੋਮੈਂਟ। ਸੌਰੀ,
ਲਿਖਾਉਣਾ ਪਏਗਾ ਜੀ ਵਿਸ਼ਾਲ ਜੀ।
ਓਕੇ ਓਕੇ ਓਕੇ
ਜੀ।
ਹਾਂਜੀ ਮੈਮ, ਮੇਰਾ ਇੰਨਾ ਹੀ ਸਵਾਲ ਸੀ, ਥੈਂਕ ਯੂ ਸੋ ਮਚ,
ਗੁੱਡ ਲੱਕ।
ਠੀਕ ਹੈ ਜੀ, ਠੀਕ ਹੈ, ਓਕੇ ਜੀ।
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਗੁਰਵਿੰਦਰ ਕੌਰ ਹੋਰਾਂ ਦਾ, ਸਾਡੇ ਨਾਲ ਇਹਨਾਂ ਨੇ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੈ। ਗੁਰਵਿੰਦਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਿਆ ਜੀ, ਪੀਪਲ ਹੂ ਆਰ ਗ੍ਰਾਂਟਡ 190 ਹੈਵ ਟੂ ਲਿਵ ਇਨ ਦੇਅਰ ਸਪੋਂਸਰਡ ਸਟੇਟ ਆਫਟਰ ਗੈਟਿੰਗ 190, ਔਰ ਦੇ ਆਰ ਫ੍ਰੀ ਟੂ ਮੂਵ ਵੇਅਰ ਐਵਰ ਦੇ ਚੂਜ਼ ਟੂ, ਐਜ਼ ਆਈ ਹੈਵ ਰੈਡ ਇਟਸ ਮੋਰਲ ਓਬਲੀਗੇਸ਼ਨ ਐਂਡ ਨਾਟ ਲੀਗਲ ਓਬਲੀਗੇਸ਼ਨ। 190 ਸਪੋਂਸਰਡ ਸਟੇਟ ਇਜ਼ ਨਿਊ ਸਾਊਥ ਵੇਲਜ਼ ਐਂਡ ਦੇ ਡੋਂਟ ਗਿਵ ਰਿਲੀਜ਼ ਲੈਟਰਸ, ਸੋ ਇਜ਼ ਇਟ ਓਕੇ ਟੂ ਮੂਵ ਸਟੇਟਸ?
ਦੇਖੋ ਜੀ, ਫਰਜ਼ ਤਾਂ ਤੁਹਾਡਾ ਇਹੀ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਰਹੋ, ਜਿਵੇਂ ਇਹਨਾਂ ਨੇ ਖੁਦ ਹੀ ਕਿਹਾ ਕਿ ਮੋਰਲ ਓਬਲੀਗੇਸ਼ਨ ਹੈ। ਬਾਕੀ ਜੇ ਤੁਸੀਂ ਕਿਸੇ ਕਾਰਨ ਕਰਕੇ ਕਿਸੇ ਹੋਰ, ਮਤਲਬ ਕਿ ਨਿਊ ਸਾਊਥ ਵੇਲਸ ਵਿੱਚ ਮੂਵ ਨਹੀਂ ਹੁੰਦੇ, ਪਹਿਲਾਂ ਤੁਸੀਂ ਕਿਸੇ ਹੋਰ ਸਟੇਟ ਵਿੱਚ ਰਹਿ ਰਹੇ ਸੀ, ਤਾਂ ਤੁਹਾਡੇ ਕੋਲ ਸਟਰੋਂਗ ਰੀਜ਼ਨਸ ਹੋਣੇ ਚਾਹੀਦੇ ਨੇ, ਕਿਉਂਕਿ ਨਹੀਂ ਤਾਂ ਕਈ ਵਾਰ ਡਿਪਾਰਟਮੈਂਟ ਜ਼ਰੂਰ ਕੁਐਸਚਨ ਕਰ ਲੈਂਦਾ ਹੈ ਕਿ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਸੀ ਕਿ ਅਸੀਂ ਨਿਊ ਸਾਊਥ ਵੇਲਸ ਦੇ ਵਿੱਚ ਜਾ ਕੇ ਰਵਾਂਗੇ, ਤੇ ਨਿਊ ਸਾਊਥ ਵੇਲਸ ਨੇ ਤੁਹਾਨੂੰ ਨੋਮੀਨੇਟ ਵੀ ਕੀਤਾ ਸੀ ਪਰ ਤੁਸੀਂ ਉੱਥੇ ਗਏ ਨਹੀਂ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਵੀ ਤੁਹਾਡੇ ਕੋਲ ਵੈਲਿਡ ਰੀਜ਼ਨਸ ਹੋਣ ਵੀ ਤੁਸੀਂ ਕਿਉਂ ਨਹੀਂ ਉੱਥੇ ਗਏ
ਜੀ। ਅਗਲਾ ਸਵਾਲ ਹਿਮਾਂਸ਼ੂ ਟਡਵਾਲ ਹੋਰਾਂ ਦਾ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ, ਆਈ ਹੈਵ ਅ ਕੁਐਸਚਨ, ਮਾਈ ਪਾਰਟਨਰ ਇਜ਼ ਇਨ ਓਵਰਸੀਜ਼ ਔਨ ਸਬਸੀਕੁਐਂਟ ਐਂਟਰੈਂਟ 489, ਸ਼ੀ ਨੈਵਰ ਕੇਮ ਟੂ ਆਸਟ੍ਰੇਲੀਆ, ਮਾਈ 489 ਕੰਡੀਸ਼ਨ ਵਿਲ ਬੀ ਫੁਲਫਿਲਡ ਇਨ ਨਵੰਬਰ 2020 ਟੂ ਅਪਲਾਈ ਫਾਰ 887. ਨਾਓ ਬਿਕੋਜ਼ ਆਫ ਕੋਰੋਨਾ ਆਈ ਥਿੰਕ ਸ਼ੀ ਵਾਂਟ ਬੀ ਏਬਲ ਟੂ ਕਮ ਇਨ ਨਵੰਬਰ। ਤੇ ਅੱਗੇ ਪੁੱਛਣਾ ਚਾਹ ਰਹੇ ਨੇ, ਕਹਿੰਦੇ, ਸੋ ਕੈਨ ਆਈ ਅਪਲਾਈ ਫਾਰ 887 ਐਂਡ ਇਨਕਲੂਡ ਹਰ ਇਨ ਮਾਈ ਐਪਲੀਕੇਸ਼ਨ, ਔਰ ਆਈ ਕੈਨ ਓਨਲੀ ਅਪਲਾਈ ਇਫ ਸ਼ੀ ਇਜ਼ ਔਨ ਸ਼ੋਰ? ਇਫ ਯੂ ਕੁਡ ਪਲੀਜ਼, ਕਹਿੰਦੇ, ਕਲੈਰੀਫਾਈ ਦਿਸ, ਇਟ ਵਿਲ ਬੀ ਗ੍ਰੇਟ।
ਬਿਲਕੁਲ ਜੀ, ਉਹਨਾਂ ਨੂੰ ਔਨ ਸ਼ੋਰ ਹੋਣਾ ਪਏਗਾ ਲੌਜਮੈਂਟ ਲਈ
ਜੀ। ਤੇ ਅਗਲਾ ਸਵਾਲ ਜਿਹੜਾ ਉਹ ਅਸੀਂ ਸ਼ਾਮਲ ਕਰਦੇ ਹਾਂ, ਇਧਰ ਫੇਸਬੁੱਕ ਵਿਊਅਰ ਸਾਡੇ ਨਾਲ ਜੁੜੇ ਨੇ, ਨਵੀ ਕੌਰ। ਨਵੀ ਕੌਰ ਪੁੱਛਣਾ ਚਾਹ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਹਾਊ ਮੈਨੀ ਪੁਆਇੰਟਸ ਆਰ ਨੀਡਿਡ ਫਾਰ 190 ਔਰ 491 ਇਫ ਆਈ ਹੈਵ ਡਨ ਮਾਸਟਰਸ ਆਫ ਟੀਚਿੰਗ ਸੈਕੰਡਰੀ ਫਰੋਮ ਕੁਈਨਜ਼ਲੈਂਡ, ਡੂ ਆਈ ਨੀਡ ਟੂ ਮੂਵ ਐਨੀ ਪਰਟੀਕੁਲਰ ਸਟੇਟ ਇਨ ਫਿਊਚਰ, ਐਂਡ ਇਫ ਆਈ ਡੂ ਦ ਅਪਕਮਿੰਗ ਸਮੈਸਟਰ ਆਨਲਾਈਨ, ਵੁੱਡ ਇਟ ਸਟਿਲ ਬੀ ਕੰਸੀਡਰਡ 2-year ਫੁੱਲ ਟਾਈਮ ਸਟੱਡੀ?
ਦੇਖੋ ਜੀ, ਕਾਫੀ ਸਾਰੇ ਸਵਾਲ ਤੁਸੀਂ ਪੁੱਛ ਲਏ ਇੱਕੋ ਹੀ ਕਹਿ ਲਓ ਕਿ ਸੈਂਟੈਂਸ ਦੋ ਸੈਂਟੈਂਸਿਸ ਦੇ ਵਿੱਚ। ਟੀਚਿੰਗ ਲਈ 190 ਦੀ ਕੀ ਰਿਕੁਆਇਰਮੈਂਟ ਹੈ ਕੁਈਨਸਲੈਂਡ ਦੀ? ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਨਵੀਂ ਲਿਸਟ ਹੈ ਉਹਦੇ ਵਿੱਚ ਟੀਚਰ ਹੋਏਗਾ ਕਿ ਨਹੀਂ। ਤੇ ਦੂਸਰੀ ਚੀਜ਼ ਪਰ ਜੇ ਹੁੰਦਾ ਹੈ ਤੇ ਤੁਸੀਂ ਜੇ ਤਾਂ ਮਾਸਟਰਸ ਵਾਲੀ ਕੈਟੇਗਰੀ ਦੇ ਅੰਡਰ ਆਉਂਦੇ ਹੋ ਤਾਂ ਯੂ ਨੀਡ ਜੋਬ ਆਫਰ, ਜੇ ਤੁਹਾਨੂੰ ਪਤਾ ਹੋਵੇ। ਉਹਦੇ ਵਿੱਚ ਫਿਰ ਪੁਆਇੰਟਸ ਭਾਵੇਂ ਤੁਹਾਡੇ ਕੋਲ ਮਿਨੀਮਮ ਵੀ ਹੋਣ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਤੁਹਾਨੂੰ ਸਟੇਟ ਮੂਵ ਕਰਨੀ ਪੈ ਸਕਦੀ ਹੈ ਓਬਵੀਅਸਲੀ, ਜੇ ਤੁਸੀਂ ਜੋਬ ਆਫਰ ਵਾਲੀਆਂ ਰਿਕੁਆਇਰਮੈਂਟਸ ਮੀਟ ਨਹੀਂ ਕਰਦੇ ਹੈਗੇ। ਤੇ ਰਹੀ ਜਿਹੜਾ ਆਖਰੀ ਸਵਾਲ ਤੁਸੀਂ ਮੈਨੂੰ ਪੁੱਛਿਆ, 2 ਈਅਰ ਫੁੱਲ ਟਾਈਮ ਸਟੱਡੀ ਜਿਹੜੀ ਆਨਲਾਈਨ ਕਰ ਰਹੇ ਹਾਂ ਵੀ ਮੈਂ ਮੀਟ ਕਰੂੰਗੀ ਕਿ ਨਹੀਂ, ਇਸ ਚੀਜ਼ ਦਾ ਆਨਸਰ ਸਾਡੇ ਕੋਲੋਂ ਡਿਪਾਰਟਮੈਂਟ ਵੱਲੋਂ ਨਹੀਂ ਆਇਆ ਹੈ। ਇੱਥੇ ਮੈਂ ਥੋੜਾ ਜਿਹਾ ਐਡ ਕਰਾਂਗੀ ਕਿ 485 ਵੀਜ਼ਾ ਲਈ ਡਿਪਾਰਟਮੈਂਟ ਨੇ ਜ਼ਰੂਰ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜਿੰਨਾ ਜਿਹੜੇ ਭੈਣ ਭਰਾ ਆਨਲਾਈਨ ਸਟੱਡੀ ਕਰ ਰਹੇ ਨੇ ਵੀ 485 ਉਹ ਸਟਿਲ ਪਾ ਸਕਣਗੇ। ਬਟ ਹੁਣ ਇਹ ਪਤਾ ਨਹੀਂ ਡਿਪਾਰਟਮੈਂਟ ਕਿਸ ਤਰੀਕੇ ਨਾਲ ਲਾਗੂ ਕਰੇਗਾ ਇਸ ਚੀਜ਼ ਨੂੰ, ਕਿਉਂਕਿ ਬਾਏ ਲਾਅ 2 ਈਅਰ ਸਟੱਡੀ ਜਿਹੜੀ ਆ ਉਹਦੀ ਰਿਕੁਆਇਰਮੈਂਟਸ ਜਿਹੜੀਆਂ ਨੇ ਫੁਲਫਿਲ ਕਰਨੀਆਂ ਚਾਹੀਦੀਆਂ ਨੇ 485 ਦੇ ਗ੍ਰਾਂਟ ਲਈ। ਤੇ PR ਦੇ ਲਈ ਹੁਣ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਕੰਸਿਡਰ ਕਰਨਗੇ ਆਪਾਂ ਨੂੰ ਨਹੀਂ ਪਤਾ, ਬਟ ਡੈਫੀਨੇਟਲੀ ਉਹਨਾਂ ਵੱਲੋਂ ਕੋਈ ਨਾ ਕੋਈ ਕਲੈਰੀਫਿਕੇਸ਼ਨ ਆਏਗੀ, ਜਿਵੇਂ ਹੀ ਆਏਗੀ ਅਸੀਂ ਤੁਹਾਨੂੰ ਅਪਡੇਟ ਜ਼ਰੂਰ ਦੇਵਾਂਗੇ
ਜੀ। ਅਗਲਾ ਸਵਾਲ ਮਨਿੰਦਰ ਵੜੈਚ ਕਰ ਰਹੇ ਨੇ, ਇਹਨਾਂ ਨੇ ਈਮੇਲ ਦੇ ਜ਼ਰੀਏ ਸਾਨੂੰ ਸਵਾਲ ਕੀਤਾ। ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਕੈਨ ਵੀ ਡੂ ਫੁੱਲ ਟਾਈਮ ਵਰਕ ਔਨ ਬ੍ਰਿਜਿੰਗ ਵੀਜ਼ਾ ਏ, ਇਟਸ 189 ਕਹਿੰਦੇ।
ਦੇਖੋ ਤੁਹਾਡੀ ਜਿਹੜਾ ਬ੍ਰਿਜਿੰਗ ਵੀਜ਼ਾ ਹੈ ਨਾ ਉਹਦੇ ਉੱਤੇ ਕੰਡੀਸ਼ਨ ਸਾਰੀਆਂ ਲਿਖੀਆਂ ਹੁੰਦੀਆਂ ਨੇ ਜੇ ਤੁਸੀਂ ਚੈੱਕ ਕਰੋਗੇ ਜਿਹੜਾ ਗ੍ਰਾਂਟ ਹੋਇਆ, ਕਿਉਂਕਿ ਮੈਨੂੰ ਇਹ ਨੀ ਪਤਾ ਪਿਛਲਾ ਵੀਜ਼ਾ ਤੁਹਾਡਾ ਕਿਹੜਾ ਸੀਗਾ। ਤੇ ਤੁਸੀਂ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਆਪਣਾ ਵੀਵੋ ਚੈੱਕ ਵੀ ਕਰ ਸਕਦੇ ਹੋ। ਇਹ ਦੋਵਾਂ ਚੀਜ਼ਾਂ ਦੇ ਵਿੱਚ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੇ ਕੰਡੀਸ਼ਨਸ ਕਿਹੜੀਆਂ ਲਾਗੂ ਹੁੰਦੀਆਂ ਨੇ
ਜੀ। ਅੱਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ 101 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਮ ਮੈਂ ਅਮਰਦੀਪ ਬੋਲ ਰਿਹਾ। ਮੈਮ ਮੈਂ 2004 ਚ ਪਰਸੂ ਕੀਤੀ ਸੀ ਤੇ 2009 ਚ ਮੈਂ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਆਇਆ ਸੀ। ਕੋਈ ਫੈਮਿਲੀ ਇਸ਼ੂ ਦੀ ਕਾਰਨ ਮੈਂ 2010 ਚ ਵਾਪਿਸ ਆ ਗਿਆ ਸੀਗਾ ਜੀ। ਆ ਕੇ ਮੈਂ ਖੇਤੀਬਾੜੀ ਕਰਨ ਲੱਗ ਗਿਆ ਤੇ ਹੁਣ ਮੈਂ 2016 ਚ BSc ਐਗਰੀਕਲਚਰ ਕਰਕੇ 2020 ਚ ਪਾਸ ਆਊਟ ਹੋ ਗਿਆ। ਮੈਮ ਮੈਮ ਇਹ ਪੁੱਛਣਾ ਚਾਹੁੰਦਾ, ਮੇਰਾ ਜਿਹੜਾ ਗੈਪ ਹੈ ਪਲੱਸ ਟੂ ਦੇ ਗ੍ਰੈਜੂਏਸ਼ਨ ਚ 12 ਸਾਲ ਦਾ, ਮੈਮ ਮੈਨੂੰ ਪੁਆਇੰਟ ਬੇਸ ਮੇਰੇ ਪੁਆਇੰਟ ਜੁੜਨਗੇ ਕਿ ਕੀ ਸਿਸਟਮ ਰਹੂਗਾ? ਮੈਮ
ਕੋਈ ਪ੍ਰੋਬਲਮ ਨੀ ਜੀ, ਇਹਦਾ ਪੁਆਇੰਟਸ ਦਾ ਗੈਪ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਜਿਹੜੇ ਸਟੱਡੀ ਦੇ ਪੁਆਇੰਟਸ ਹੁੰਦੇ ਆ।
ਪੁਆਇੰਟਸ ਮਿਲਣਗੇ, ਕੋਈ ਗੈਪ ਦਾ ਕੋਈ ਇਸ਼ੂ ਨਹੀਂ ਰਹੂਗਾ। ਮੈਮ
ਨਹੀਂ, ਤੁਸੀਂ ਹੁਣ ਤਾਂ ਪੜ੍ਹਾਈ ਕਰਕੇ ਆ ਰਹੇ ਹੋ ਨਾ? ਹਾਂਜੀ
ਹਾਂਜੀ ਹਾਂਜੀ, ਮੈਮ ਹੁਣੇ ਮੇਰੀ ਪਾਰਟ ਆਈ ਹੈ, ਇਸ ਸਾਲ ਪਾਸ ਆਊਟ ਹਾਂ ਜੀ ਮੈਂ BSc ਐਗਰੀਕਲਚਰ ਚ
ਜੀ।
ਕੋਈ ਪ੍ਰੋਬਲਮ ਨਹੀਂ ਹੈਗੀ ਜੀ।
ਠੀਕ ਹੈ ਜੀ, ਧੰਨਵਾਦ
ਜੀ ਅਮਰਦੀਪ, ਗੁੱਡ ਲੱਕ। ਅਗਲਾ ਸਵਾਲ ਸ਼ਾਮਲ ਕਰਦੇ ਆ ਜੀ। ਜੀ ਯੋਗੀ ਕੁਮਾਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਐਮ ਆਸਟ੍ਰੇਲੀਅਨ ਸਿਟੀਜ਼ਨ, 14 ਈਅਰਸ ਲਿਵਿੰਗ ਇਨ ਐਡੀਲੇਡ, ਮਾਈ ਨੇਫਿਊ ਇਨ ਇੰਡੀਆ ਇਜ਼ ਇਨ ਈਅਰ 12 ਨੋਨ ਮੈਡੀਕਲ, ਤੇ ਪਲੀਜ਼ ਸੁਜੈਸਟ ਪਾਥਵੇ ਫੋਰ ਹਿਮ। 4-5 ਸਵਾਲ ਇਹਨਾਂ ਨੇ ਕਰਦੇ ਆ, ਵਿਚ ਸਟੱਡੀ ਡਿਗਰੀ ਔਰ ਡਿਪਲੋਮਾ ਹੀ ਸ਼ੁਡ ਚੂਜ਼, ਵਟ ਆਇਲਟਸ ਰਿਕੁਆਇਰਮੈਂਟ ਹੈ ਜੀ, ਡਜ਼ ਹਿਜ ਮਾਰਕਸ ਇਨ ਈਅਰ 12 ਮੈਟਰ, ਹਾਊ ਮਚ ਫੰਡਿੰਗ ਰਿਕੁਆਇਰਡ, ਕੈਨ ਆਈ ਸਪੋਂਸਰ ਹਿਜ ਸਟੱਡੀ ਫੰਡਿੰਗ। ਸੋ ਇਹ ਸਾਰੀਆਂ ਚੀਜ਼ਾਂ ਕਹਿੰਦੇ ਥੋੜੀਆਂ ਜਿਹੀਆਂ ਕਲੀਅਰ ਕਰਿਓ।
ਦੇਖੋ ਜੀ, ਵੈਸੇ ਤਾਂ ਇਹ ਸਾਰੀਆਂ ਰਿਕੁਆਇਰਮੈਂਟਸ ਤੁਸੀਂ ਕਿਸੇ ਆਫਸ਼ੋਰ ਏਜੰਟ ਨੂੰ ਤੁਸੀਂ ਜਾ ਕੇ ਮਿਲਦੇ ਹੋ, ਜਿਵੇਂ ਫੋਰ ਐਗਜ਼ਾਮਪਲ ਕਿਸੇ ਅੱਛੇ ਐਜੂਕੇਸ਼ਨ ਏਜੰਟ ਨਾਲ ਤੁਸੀਂ ਉੱਥੇ ਗੱਲ ਕਰੋ। ਇਹਦੇ ਚ ਮੈਂ ਮੋਟਾ ਮੋਟਾ ਦੱਸ ਦਿੰਦੀ ਹਾਂ, ਪਲੱਸ ਟੂ ਦੇ ਮਾਰਕਸ ਮੈਟਰ ਕਰਦੇ ਨੇ, ਕਿਸੇ ਅੱਛੇ ਕੋਰਸ ਚ ਐਡਮਿਸ਼ਨ ਲੈਣੀ ਹੈ ਤੁਸੀਂ, ਜੇ ਤੁਹਾਡਾ ਜਿਹੜਾ ਉਹਨਾਂ ਦੇ ਨੈਫਿਊ ਦਾ ਜਿਹੜਾ ਨਾਨ ਮੈਡੀਕਲ ਬੈਕਗਰਾਉਂਡ ਹੈ ਉਹ ਅਕਾਊਂਟਿੰਗ ਸਟਰੀਮ, ਨਾਨ ਮੈਡੀਕਲ ਸਟਰੀਮ ਦੇ ਕਰਕੇ ਤੁਸੀਂ IT ਸਟਰੀਮ, ਨਰਸਿੰਗ, ਮੈਡੀਕਲ ਸਟਰੀਮ ਦੇ ਵਿੱਚ ਵੀ ਜਾ ਸਕਦੇ ਹੋ। ਬਾਕੀ ਕਿੰਨੇ ਬੈਂਡ ਚਾਹੀਦੇ ਨੇ, ਜੇ 7 ਈਚ ਨੇ ਤਾਂ ਸਿੱਧਾ ਮੈਡੀਕਲ ਸਟਰੀਮ ਦੇ ਵਿੱਚ ਐਡਮਿਸ਼ਨ ਮਿਲਣੀ ਬੜੀ ਸੌਖੀ ਹੋ ਜਾਂਦੀ ਹੈ, ਤੇ ਅੱਗੇ ਵੀ ਬਹੁਤ ਸੋਹਣੇ ਰਸਤੇ ਨਿਕਲਦੇ ਨੇ। ਸੋ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ ਉਹ ਤੁਹਾਡੀ ਕਹਿ ਲਓ ਕਿ ਕੋਰਸ ਦੇ ਹਿਸਾਬ ਨਾਲ ਹੁੰਦੀ ਹੈ, ਕਿਉਂਕਿ ਜਦੋਂ ਫਾਈਨੈਂਸ਼ੀਅਲੀ ਤੁਸੀਂ ਇੱਕ ਸਾਲ ਦੀ ਆਪਣੀ ਟਿਊਸ਼ਨ ਫੀਸ ਪਲੱਸ ਇੱਕ ਸਾਲ ਦੇ ਲਿਵਿੰਗ ਐਕਸਪੈਂਸਿਸ ਤੇ ਟਰੈਵਲ ਐਕਸਪੈਂਸਿਸ ਸ਼ੋ ਕਰਨੇ ਹੁੰਦੇ ਨੇ, ਜਿਹੜੇ ਕਿ ਜਨਰਲੀ ਜਿਹੜੇ ਲਿਵਿੰਗ ਪਲੱਸ ਟਰੈਵਲ ਹੁੰਦੇ ਨੇ ਉਹ $22,000-23,000 ਦੇ ਕਰੀਬ ਹੁੰਦਾ ਹੈ, ਪਲੱਸ ਜਿੰਨੀ ਵੀ ਇੱਕ ਸਾਲ ਦੀ ਫੀਸ ਬਣਦੀ ਹੈ, ਐਗਜ਼ਾਮਪਲ $30,000 ਬਣਦੀ ਹੈ, ਜੇ 15,000 ਸਮੈਸਟਰ ਦੀ ਲਗਾਈਏ ਤੇ $50,000-55,000 ਕਹਿ ਲੋ ਕਿ ਤੁਹਾਡੀ ਸ਼ੋ ਮਨੀ ਬਣ ਜਾਂਦੀ ਹੈ। ਸੋ ਇਸ ਹਿਸਾਬ ਨਾਲ ਤੁਸੀਂ ਹਿਸਾਬ ਲਗਾ ਲੋ ਕਿ ਤੁਹਾਡਾ ਨੈਫੀ ਕਿੱਥੇ ਸਟੈਂਡ ਕਰ ਰਹੇ ਨੇ ਤੇ ਤੁਸੀਂ ਉਹਦੀ ਉਸ ਹਿਸਾਬ ਨਾਲ ਪਲੈਨਿੰਗ ਕਰ ਸਕਦੇ ਹੋ। ਪਹਿਲਾਂ ਤਾਂ ਇੱਕ ਵਾਰ ਬੈਂਡ ਜਿਹੜੇ ਮੇਨ ਹੁੰਦੇ ਆ ਉਹ ਚੀਜ਼ ਹੁੰਦੀ ਹੈ, ਉਹਦੇ ਹਿਸਾਬ ਨਾਲ ਫਿਰ ਚੂਜ਼ ਕੀਤਾ ਜਾਂਦਾ ਕਿ ਕਿਹੜੇ ਕੋਰਸ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲੇਗੀ। ਬਾਕੀ ਉਹਨਾਂ ਦੇ ਇੰਟਰਸਟ ਤੇ ਵੀ ਡਿਪੈਂਡ ਕਰਦਾ ਹੈ ਵੀ ਉਹ ਕੀ ਪੜ੍ਹਨਾ ਚਾਹੁੰਦੇ ਨੇ।
ਜੀ ਬਿਲਕੁਲ। ਅਗਲਾ ਸਵਾਲ ਸ਼ਾਮਿਲ ਕਰਦੇ ਆ ਰਘਵੀਰ ਸਿੰਘ ਹੋਰਾਂ ਦਾ, ਇੱਕ ਕਾਲਰ ਵੀ ਬਣੇ ਹੋਏ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦੀ ਤੁਹਾਡਾ ਸਵਾਲ ਸ਼ਾਮਿਲ ਕਰਦੇ ਹਾਂ। ਰਘਵੀਰ ਸਿੰਘ ਪੁੱਛਣਾ ਚਾਹ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਮ 187 MRT ਦੀ ਫਾਈਲ ਨੂੰ ਕਿੰਨਾ ਕੁ ਟਾਈਮ ਲੱਗ ਰਿਹਾ ਜੀ?
ਕਾਫੀ ਟਾਈਮ ਲੱਗ ਰਿਹਾ ਜੀ, 18 ਮਹੀਨੇ ਤੋਂ ਲੈ ਕੇ 24 ਮਹੀਨੇ ਦਾ ਟਾਈਮ ਚੱਲ ਰਿਹਾ 80 ਦੇ ਵਿੱਚ, ਡਿਪੈਂਡਿੰਗ ਔਨ ਕਿਹੜੀ ਸਟੇਟ ਚ। ਮੋਸਟਲੀ ਜਿਹੜੀਆਂ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਕੇਸਿਸ ਨੇ, ਉਹਨਾਂ ਨੂੰ ਇੰਨਾ ਹੀ ਟਾਈਮ ਲੱਗ ਰਿਹਾ ਹੈ
ਜੀ। ਅਗਲਾ ਸਵਾਲ ਹਰਪ੍ਰੀਤ ਸਿੰਘ ਵਿਰਦੀ ਹੋਰਾਂ ਦਾ ਸ਼ਾਮਿਲ ਕਰਦੇ ਆ। ਹਰਪ੍ਰੀਤ ਸਿੰਘ ਵਿਰਦੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਮੈਂ AUR31516 CERT3 ਇਨ ਡੀਜ਼ਲ ਇੰਜਨ ਟੈਕਨੋਲੋਜੀ ਕਰ ਰਿਹਾ ਜੀ, ਇਹ ਮੇਰਾ ਖਿਆਲ ਕੋਡ ਹੈ ਜੀ ਕੋਰਸ ਦਾ, ਤੇ ਐਂਡ ਮੈਂ ਕਹਿੰਦੇ ਪੁੱਛਣਾ ਚਾਹੁੰਦਾ ਹੈ ਕਿ ਸਕਿੱਲ ਅਸੈਸਮੈਂਟ ਕਿਸ ਫੀਲਡ ਦੇ ਵਿੱਚ ਹੋਵੇਗੀ, ਅਗਰ ਮੈਂ ਡੀਜ਼ਲ ਮਕੈਨਿਕ ਚ ਕਰਵਾਉਣਾ ਹੋਵੇ ਤਾਂ ਮੈਨੂੰ ਸਰਟ 3 ਇਨ ਹੈਵੀ ਵਹੀਕਲ ਕਮਰਸ਼ੀਅਲ ਵੀ ਕਰਨਾ ਪਵੇਗਾ, ਐਂਡ ਮੇਰੇ ਕੋਲ ਕਹਿੰਦੇ ਬੀਟੈਕ ਮਕੈਨੀਕਲ ਡਿਗਰੀ ਵੀ ਹੈ ਫਰੋਮ ਇੰਡੀਆ, ਉਸ ਬਾਰੇ ਵੀ ਕੁਝ ਕਹਿੰਦੇ ਐਡਵਾਈਸ ਕਰ ਦਿਓ।
ਦੇਖੋ ਜਿਹੜੀ ਬੀਟੈਕ ਮਕੈਨੀਕਲ ਡਿਗਰੀ ਹੈ ਉਦੋਂ ਤਾਂ ਤੁਸੀਂ ਮਕੈਨੀਕਲ ਇੰਜੀਨੀਅਰ ਦੀ ਸਕਿੱਲ ਅਸੈਸਮੈਂਟ ਕਰਾ ਸਕਦੇ ਹੋ, ਤੇ ਬਾਕੀ ਰਹੀ ਗੱਲ ਕਿ ਜਿਹੜਾ ਤੁਸੀਂ ਡੀਜ਼ਲ ਮਕੈਨਿਕ ਵਾਲਾ ਕੋਰਸ ਕਿਹਾ ਹੈ ਉਹ ਮੈਨੂੰ ਚੈੱਕ ਕਰਨਾ ਪਏਗਾ, ਆਈ ਥਿੰਕ ਕਿਉਂਕਿ ਪਰਟੀਕੁਲਰ ਰਿਕੁਆਇਰਮੈਂਟਸ ਨੇ TRA ਦੀਆਂ ਤੇ ਤੁਸੀਂ ਉਸ ਹਿਸਾਬ ਨਾਲ ਹੀ ਕੋਰਸ ਕਰਨੇ ਹੁੰਦੇ ਨੇ। ਸੋ ਉਹਨਾਂ ਦੀ ਆਪਣੀ ਇੱਕ ਲਿਸਟ ਹੈ ਤੇ ਉਹ ਲਿਸਟ ਦੇ ਹਿਸਾਬ ਨਾਲ ਜੇ ਤੁਸੀਂ ਕੋਰਸ ਕਰਦੇ ਹੋ ਤਾਂ ਮੇਰੇ ਹਿਸਾਬ ਨਾਲ ਜਿਹੜਾ ਤੁਸੀਂ ਮੈਨੂੰ ਕੋਰਸ ਕਿਹਾ ਹੈ ਡੀਜ਼ਲ ਇੰਜਨ ਟੈਕਨੋਲੋਜੀ ਇਹ ਫਾਈਨ ਹੋਣਾ ਚਾਹੀਦਾ ਹੈ, ਬਟ ਅਗੇਨ ਇਹ ਤਾਂ ਮੈਂ ਤੁਹਾਨੂੰ ਬਿਨਾਂ ਚੈੱਕ ਕੀਤੇ ਨਹੀਂ 100% ਨਹੀਂ ਦੱਸ ਸਕਦੀ। ਤੁਸੀਂ ਇੱਕ ਵਾਰ ਆਫਿਸ ਨੰਬਰ ਤੇ ਕਾਲ ਕਰ ਸਕਦੇ ਹੋ, ਸੰਦੀਪ ਸਰ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਲਿਓ, ਉਹ ਤੁਹਾਨੂੰ ਦੇਖ ਕੇ ਚੈੱਕ ਕਰਕੇ ਦੱਸ ਦੇਣਗੇ, ਕਿਉਂਕਿ ਐਡਮਿਸ਼ਨ ਸਾਰੀਆਂ ਉਹੀ ਦੇਖਦੇ ਨੇ, ਤੁਹਾਨੂੰ ਚੈੱਕ ਕਰਕੇ ਦੱਸ ਦੇਣਗੇ ਕਿ ਇਹ ਵਾਲਾ ਪਰਟੀਕੁਲਰ ਕੋਰਸ ਤੁਹਾਡੀਆਂ ਰਿਕੁਆਇਰਮੈਂਟਸ ਅੱਗੇ ਮੀਟ ਕਰੇਗਾ ਕਿ ਨਹੀਂ, ਜਾਂ ਫਿਰ ਜਿਹੜਾ ਕੋਰਸ ਚਾਹੀਦਾ ਹੈ ਉਹਦੇ ਬਾਰੇ ਵੀ ਉਹ ਤੁਹਾਨੂੰ ਐਗਜੈਕਟਲੀ ਦੱਸ ਦੇਣਗੇ ਵੀ ਕਿਹੜੇ ਰਿਕੁਆਇਰਮੈਂਟਸ ਕਿਹੜੇ ਕੋਰਸ ਨਾਲ ਤੁਹਾਨੂੰ ਤੁਸੀਂ ਇਹ ਰਿਕੁਆਇਰਮੈਂਟਸ ਮੀਟ ਕਰੋਗੇ
ਜੀ। ਅੱਗੇ ਕਾਲਰ ਸ਼ਾਮਲ ਕਰਦੇ ਆ ਜੀ, ਸਾਡੇ ਨਾਲ ਜੁੜੇ ਹੋਏ ਨੇ 965 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਦੋਨਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਫਤਿਹ ਜੀ, ਮੇਰਾ ਨਾਮ ਹਰਮਨ ਆ ਜੀ, ਮੇਰਾ ਨਾ ਮੇਰੇ ਦੋ ਕੁਸ਼ਚਨ ਸੀਗੇ। ਪਹਿਲਾ ਮੇਰਾ ਕੁਸ਼ਚਨ ਹੈ ਜੀ 491 ਦੇ ਰਿਲੇਟਡ, ਕਿ ਜੇ ਮੰਨ ਲਓ ਕਿ ਆਪਾਂ ਕਿਸੇ ਵੀ ਸਟੇਟ ਦੀ 491 ਪਾਉਣੇ ਆ, ਜਿਹੜੀ ਉਸ ਤੇ ਕੰਡੀਸ਼ਨ ਲੱਗੀ ਹੋਈ ਆ $53,900 ਵਾਲੀ, ਉਹ ਕੱਲੇ ਜਿਹੜਾ ਮੇਨ ਐਪਲੀਕੈਂਟ ਆ ਸਿਰਫ ਉਹਨੇ ਹੀ ਮੀਟ ਕਰਨੀ ਹੁੰਦੀ ਆ, ਜਾਂ ਉਸਦਾ ਪਾਰਟਨਰ ਮਤਲਬ ਕਿ ਜਿਹੜਾ ਕਿ ਉਹਨਾਂ ਦਾ ਲੀਗਲ ਹਸਬੈਂਡ ਜਾਂ ਵਾਈਫ ਆ, ਉਹਨਾਂ ਦੀ ਮਨੀ ਵੀ ਵਿੱਚ ਕੰਟਰੀਬਿਊਟ ਹੋ ਸਕਦੀ ਹੈ?
ਨਹੀਂ ਜੀ, ਇੱਕ ਬੰਦੇ ਨੇ ਕਰਨੀ ਆ, ਸੋ ਤੁਹਾਡੇ ਦੋਵਾਂ ਚੋਂ ਇੱਕ ਜਾਣਾ ਕਰ ਦੇਵੇ ਇਹ ਕੰਡੀਸ਼ਨ ਮੀਟ, ਤਾਂ ਫਿਰ ਜਿਹੜਾ ਕੰਡੀਸ਼ਨ ਮੀਟ ਕਰ ਰਿਹਾ ਹੈ ਉਹ PR ਲਈ ਐਪਲੀਕੇਸ਼ਨ ਮੇਨ ਐਪਲੀਕੈਂਟ ਬਣ ਸਕਦਾ ਹੈ, ਪਰ ਦੋਵਾਂ ਦੀ ਮਿਲਾ ਕੇ ਇਨਕਮ ਨਹੀਂ ਹੋ ਸਕਦੀ, ਸੋ ਇੱਕ ਜਾਣੇ ਦੀ ਹੀ ਹੋਣੀ ਚਾਹੀਦੀ ਹੈ।
ਠੀਕ ਹੈ ਜੀ
ਜੀ,
ਠੀਕ ਹੈ ਜੀ। ਸੋ ਇਹ ਮੈਟਰ ਨਹੀਂ ਕਰਦਾ ਕਿ ਕਿਸ ਦਾ ਵੀਜ਼ਾ ਗ੍ਰਾਂਟ ਹੋਇਆ ਜਾਂ ਕਿਹੜਾ ਮੇਨ ਐਪਲੀਕੈਂਟ ਆ।
ਹਾਂਜੀ, ਜਦੋਂ ਤੁਸੀਂ PR ਵਾਲਾ ਵੀਜ਼ਾ ਪਾਉਣਾ ਹੈ ਨਾ, ਤਾਂ ਤੁਸੀਂ ਸਵਿਚ ਕਰ ਸਕਦੇ ਹੋ ਐਪਲੀਕੈਂਟਸ।
ਠੀਕ ਹੈ ਜੀ, ਤੇ ਮੇਰਾ ਦੂਸਰਾ ਕੁਸਚਨ ਸੀਗਾ ਜੀ 189 ਦੇ ਰਿਲੇਟਡ, ਉਸਦਾ ਮੈਂ ਪ੍ਰੋਸੈਸਿੰਗ ਟਾਈਮ ਪੁੱਛਣਾ ਸੀਗਾ ਜੀ, ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਸਕਦਾ ਹੈ? ਲਾਸਟ ਈਅਰ ਜੁਲਾਈ ਦੇ ਵਿੱਚ ਫਾਈਲ ਅਪਲਾਈ ਕੀਤੀ ਹੈ, ਇੱਕ ਸਾਲ ਪੂਰਾ ਹੋ ਗਿਆ ਜੀ ਅੱਜ।
ਦੇਖੋ ਜਿਹੜੇ ਸਾਡੇ 189 ਗ੍ਰਾਂਟ ਹੋਏ ਨੇ ਨਾਰਮਲ ਸਰਕਮਸਟਾਂਸਿਸ ਦੇ ਵਿੱਚ, ਜਿਹੜੇ ਉਹ ਕਾਫੀ ਫਾਸਟ ਗ੍ਰਾਂਟ ਹੋਏ ਨੇ। ਹੁਣ ਮੈਨੂੰ ਇਹ ਨਹੀਂ ਪਤਾ ਕਿ ਮੇ ਬੀ ਫਰਕ ਹੋਏਗਾ, ਕਿਉਂਕਿ ਡਿਸੀਜਨ ਰੈਡੀ ਐਪਲੀਕੇਸ਼ਨ ਦਾ ਫਰਕ ਪੈਂਦਾ ਹੈ। ਬਾਕੀ ਪ੍ਰੋਸੈਸਿੰਗ ਟਾਈਮ ਡੈਫੀਨੇਟਲੀ ਇੱਕ ਸਾਲ ਤੱਕ ਸਟ੍ਰੈਚ ਹੋਇਆ ਸੀ, ਪਰ ਵਿੱਚੋਂ ਉਹਨਾਂ ਨੇ ਕਾਫੀ ਫਾਸਟ ਗ੍ਰਾਂਟ ਕਰਨੇ ਵੀ ਸ਼ੁਰੂ ਕਰ ਦਿੱਤੇ ਸੀ। ਹੁਣ ਮੈਨੂੰ ਪਤਾ ਨਹੀਂ ਕਿ ਤੁਹਾਡੇ ਕੇਸ ਵਿੱਚ ਕੀ ਪ੍ਰੋਬਲਮ ਰਹਿ ਗਈ ਹੈ ਕਿ ਨਹੀਂ ਹੁਣ ਤੱਕ ਤੁਹਾਡਾ ਡਿਸੀਜਨ ਆਇਆ।
ਜੀ, ਕਿਉਂਕਿ ਕੋਈ ਵੀ ਡਾਕੂਮੈਂਟ ਵਗੈਰਾ ਫਰਦਰ ਉਹਨਾਂ ਨੇ ਆਪਣੇ ਤੋਂ ਨਹੀਂ ਮੰਗਿਆ, ਤੇ ਨਾ ਹੀ ਕੋਈ ਹਜੇ ਮੈਨੂੰ, ਕਿਉਂਕਿ ਮੈਂ ਜਦੋਂ ਇਮੀਗ੍ਰਾਂਟ ਦੇ ਵਿੱਚ ਲੌਗਇਨ ਕਰਕੇ ਦੇਖਿਆ ਤਾਂ ਸਿਰਫ ਸਟੇਟਸ ਰਿਸੀਵਡ ਹੀ ਆ ਰਿਹਾ ਹੈ, ਕੋਈ ਹਜੇ ਤੱਕ ਕੋਈ ਅਪਡੇਸ਼ਨ ਨਹੀਂ ਹੋਈ, ਨਾ ਹੀ ਕੋਈ ਡਾਕੂਮੈਂਟ ਫਰਦਰ ਨਾ ਮਤਲਬ ਇਨਕੁਆਇਰ ਕੀਤਾ ਗਿਆ।
ਕਿਉਂਕਿ ਹੁਣ ਬਿਯੋਂਡ ਟੂ ਸੋਰੀ ਬਿਯੋਂਡ 1 ਮੰਥ ਟਾਈਮ ਉਹਨਾਂ ਦਾ ਕਰੰਟਲੀ ਜਿਹੜਾ ਹੈਗਾ ਹੁਣ, ਕਿਉਂਕਿ ਕੋਰੋਨਾ ਵਾਇਰਸ ਕਰਕੇ ਵੀ ਚੀਜ਼ਾਂ ਇੱਕਦਮ ਬਦਲ ਗਈਆਂ ਨੇ। ਹੁਣ ਦੇਖੋ ਪ੍ਰੋਬੇਬਿਲਿਟੀ ਇਹ ਹੈ ਕਿ ਡਿਪਾਰਟਮੈਂਟ ਗ੍ਰਾਂਟ ਕਰਨੇ ਚਾਹੀਦੇ ਨੇ ਹੁਣ ਵੀਜ਼ਾਸ, ਕਿਉਂਕਿ ਨਵਾਂ ਫਾਈਨੈਂਸ਼ੀਅਲ ਸ਼ੁਰੂ ਹੋ ਗਿਆ। ਹੋਪਫੁਲੀ ਜਲਦੀ ਹੀ ਤੁਹਾਡੀ ਫਾਈਲ ਤੇ ਡਿਸੀਜਨ ਆਏਗਾ, ਕਿਉਂਕਿ ਵੈਸੇ ਜਿਹੜਾ ਪ੍ਰੋਸੈਸਿੰਗ ਟਾਈਮ ਆਈ ਥਿੰਕ 14-15 ਮਹੀਨੇ ਆ ਰਿਹਾ ਹੈ ਡਿਪਾਰਟਮੈਂਟ ਦੀ ਵੈਬਸਾਈਟ ਤੇ। ਤੁਸੀਂ ਉਹਨਾਂ ਦੀ ਵੈਬਸਾਈਟ ਚੈੱਕ ਕਰਦੇ ਰਹੋ, ਠੀਕ ਹੈ ਜੀ? ਤੇ ਜਿਵੇਂ ਹੀ ਚੇਂਜ ਹੁੰਦਾ ਤਾਂ ਡਿਪਾਰਟਮੈਂਟ ਨੂੰ ਤੁਸੀਂ ਕੁਐਰੀ ਪਾ ਸਕਦੇ ਹੋ ਜੋ ਬਿਯੋਂਡ ਉਸ ਪ੍ਰੋਸੈਸਿੰਗ ਟਾਈਮ ਤੋਂ ਹੋ ਰਿਹਾ।
ਜੀ, ਕਿਉਂਕਿ ਆਲਰੇਡੀ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਨਾ ਕਾਫੀ ਵਾਰੀ ਵੈਰੀ ਹੋ ਚੁੱਕਿਆ ਹੈ, ਟਿਲ ਲਾਸਟ ਟਾਈਮ ਵੈਨ ਆਈ ਲੌਗਡ ਮਾਈ ਫਾਈਲ, ਠੀਕ ਹੈ ਨਾ? ਉਸ ਦੇ ਬਾਅਦ ਤਾਂ ਤਕਰੀਬਨ ਕਦੇ 12 ਮਹੀਨੇ ਕਦੇ 10 ਮਹੀਨੇ, ਬਟ ਹੁਣ ਕਰੰਟਲੀ 9-14 ਮੰਥ ਹੋ ਗਿਆ, ਤਾਂ ਮੈਂ ਤਾਂ ਹੀ ਥੋੜਾ ਵਰੀਡ ਹਾਂ ਕਿ ਮੇ ਬੀ ਦੇ ਕੈਨ ਟੇਕ ਅਪ ਟੂ 14 ਮੰਥ, ਹੈ ਨਾ?
ਹਾਂਜੀ, ਬਿਲਕੁਲ, ਡੈਫੀਨੇਟਲੀ 14 ਮੰਥ ਤੱਕ ਲੈ ਸਕਦੇ।
ਠੀਕ ਹੈ ਜੀ, ਮਿਹਰਬਾਨੀ।
ਠੀਕ ਹੈ ਜੀ,
ਚਲੋ
ਠੀਕ ਹੈ ਜੀ,
ਚਲੋ ਕੋਈ ਚੱਕਰ ਨਾ। ਥੈਂਕ ਯੂ ਜੀ, ਥੈਂਕ ਯੂ,
ਗੁੱਡ ਲੱਕ, ਥੈਂਕ ਯੂ। ਅਗਲਾ ਸਵਾਲ ਮਨਵੀਰ ਵਿਰਕ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਮਨਵੀਰ ਵਿਰਕ ਸਾਡੇ ਨਾਲ ਜੁੜੇ ਹੋਏ ਸੀ, ਉਹਨਾਂ ਦਾ ਸਵਾਲ ਜਿਹੜਾ ਸਕਰੀਨ ਤੋਂ ਚਲਾ ਗਿਆ, ਪਰ ਉਹਨਾਂ ਦਾ ਜਲਦੀ ਸ਼ਾਮਿਲ ਕਰਾਂਗੇ ਜਦੋਂ ਵੀ ਸਕਰੀਨ ਦੇ ਉੱਤੇ ਆ ਜਾਂਦਾ। ਕੁਛ ਦੋਸਤ ਜਿਹੜੇ ਉਹ ਸਾਡੇ ਨਾਲ ਈਮੇਲ ਦੇ ਜ਼ਰੀਏ ਲਗਾਤਾਰ ਬਣੇ ਹੋਏ ਨੇ, ਉਹਨਾਂ ਦੇ ਸਵਾਲ ਮੈਂ ਸ਼ਾਮਿਲ ਕਰਦੀ ਹਾਂ ਜੀ। ਸਾਡੇ ਨਾਲ ਜੁੜੇ ਨੇ ਹਰਪ੍ਰੀਤ। ਹਰਪ੍ਰੀਤ ਪੁੱਛ ਰਹੇ ਨੇ, ਕਹਿੰਦੇ ਆਈ ਐਮ ਔਨ AAT ਨਾਓ, ਮਾਈ 187 ਵਾਜ਼ ਰਿਫਿਊਜ਼ ਬਿਕੋਜ਼ ਆਫ ਬਿਜ਼ਨਸ ਕਲੋਜ਼ ਡਾਊਨ, ਮਾਈ ਡਾਟਰ ਬੋਰਨ ਹੇਅਰ ਐਂਡ ਸ਼ੀ ਇਜ਼ 8 ਈਅਰ ਓਲਡ ਨਾਓ, ਡੂ ਵੀ ਹੈਵ ਐਨੀ ਚਾਂਸ ਟੂ ਗੈਟ ਐਨੀ ਕਾਇੰਡ ਆਫ ਵੀਜ਼ਾ ਇਫ ਮਾਈ ਡਾਟਰ ਗੈਟ ਸਿਟੀਜ਼ਨਸ਼ਿਪ ਆਫਟਰ ਸ਼ੀ ਟਰਨ 10 ਈਅਰਸ ਓਲਡ, ਪਲੀਜ਼, ਕਹਿੰਦੇ ਐਨੀ ਇਨਫੋਰਮੇਸ਼ਨ ਯੂ ਕੈਨ ਗਿਵ ਮੀ।
ਤੁਸੀਂ ਪੇਰੈਂਟ ਕੰਟਰੀਬਿਊਟਰੀ ਵੀਜ਼ਾ ਪਾ ਸਕਦੇ ਹੋ ਜਦੋਂ ਤੁਹਾਡੇ ਡਾਟਰ ਜਿਹੜੇ ਨੇ 10 ਸਾਲ ਦੇ ਹੋ ਜਾਂਦੇ ਨੇ, ਉਹਦੇ ਲਈ ਬੈਲੈਂਸ ਆਫ ਫੈਮਿਲੀ ਟੈਸਟ ਓਬਵੀਅਸਲੀ ਤੁਹਾਨੂੰ ਕਲੀਅਰ ਕਰਨਾ ਪੈਂਦਾ ਹੈ, ਤੇ ਜਿਹੜਾ ਬਟ ਇਹ ਵੀਜ਼ਾ ਜਿਹੜਾ ਹੈ ਆਫਸ਼ੋਰ ਵੀਜ਼ਾ ਹੈ, ਸੋ ਜੇ ਤੁਹਾਡੇ ਕੋਲ ਇੱਥੇ ਰਹਿਣ ਲਈ ਵੀਜ਼ਾ ਨਹੀਂ ਹੈਗਾ ਕੋਈ, ਤਾਂ ਤੁਹਾਨੂੰ ਆਫਸ਼ੋਰ ਜਾ ਕੇ ਵੇਟ ਕਰਨੀ ਪੈਂਦੀ ਹੈ ਗ੍ਰਾਂਟ ਦੀ। ਤੇ ਲੌਜ ਕਰਨ ਲੱਗੇ ਵੀ ਜੇ ਤੁਸੀਂ ਸੈਕਸ਼ਨ 48 ਬਾਰਡ ਹੋ ਜਾਂ 8503 ਕੰਡੀਸ਼ਨ ਲੱਗੀ ਹੈ ਤੁਹਾਡੇ ਵੀਜ਼ੇ ਤੇ, ਤਾਂ ਆਨਸ਼ੋਰ ਵੀਜ਼ਾ ਇਹ ਸੋਰੀ ਲੌਜ ਨਹੀਂ ਹੋ ਸਕਦਾ
ਜੀ। ਅਗਲਾ ਸਵਾਲ ਸਨੀ ਸੋਮਲ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਸਨੀ ਸੋਮਲ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਹਾਊ ਮਚ ਟਾਈਮ ਟੇਕ ਫਾਰ ਪਰਮਾਨੈਂਟ ਪਾਰਟਨਰ ਵੀਜ਼ਾ, 820 ਪ੍ਰੋਵਾਈਡਡ ਸੈਕਿੰਡ ਸਟੇਜ ਡਾਕ ਇਨ ਅਕਟੂਬਰ 2019।
ਦੇਖੋ 820-801 ਹੁੰਦੀ ਹੈ ਸੈਕਿੰਡ ਸਟੇਜ, ਮੈਨੂੰ ਪਤਾ ਨਹੀਂ, ਸ਼ਾਇਦ ਕਨਫਿਊਜ਼ ਹੋ ਗਏ। 2-2 ਸਾਲ ਤੱਕ ਵੀ ਲੱਗ ਰਹੇ ਨੇ ਜੀ ਗ੍ਰਾਂਟ ਹੋਣ ਨੂੰ, 2 ਸਾਲ ਤੋਂ ਬਿਯੋਂਡ ਵੀ ਲੱਗ ਸਕਦੇ ਨੇ ਇਨ ਸਰਟਨ ਕੇਸਿਸ
ਜੀ। ਅਗਲਾ ਸਵਾਲ ਸਨੀ ਗਿੱਲ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਸਨੀ ਗਿੱਲ ਪੁੱਛ ਰਹੇ ਨੇ, ਕਹਿੰਦੇ 189 ਦੀ ਕੀ ਉਮੀਦ ਹੈ ਜੀ 90 ਪੁਆਇੰਟ ਤੇ, ਸ਼ੈਫ ਹੈ ਜੀ ਆਕੂਪੇਸ਼ਨ ਇਹਨਾਂ ਦੀ।
ਦੇਖੋ ਇਸ ਟਾਈਮ ਤੇ 189 ਬਾਰੇ ਕਮੈਂਟ ਕਰਨਾ ਬੜਾ ਹੀ ਮੁਸ਼ਕਿਲ ਹੋਇਆ ਪਿਆ, ਕਿਉਂਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਡਿਪਾਰਟਮੈਂਟ ਕੀ ਲੈ ਕੇ ਆਏਗਾ ਉਹਦੇ ਬਾਰੇ ਕੁਛ ਕਲੈਰਿਟੀ ਨਹੀਂ ਹੈ, ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਉਹਨਾਂ ਨੇ ਬੜੇ ਹੀ ਰਿਸਟ੍ਰਿਕਟਿਵ ਇਨਵੀਟੇਸ਼ਨ ਦਿੱਤੇ ਨੇ, ਜਿੰਨੇ ਕੁ ਜੇ ਪਿਛਲੇ ਸਾਲ ਦੇ ਦਿੱਤੇ ਆ ਉਨੇ ਕੁ ਦੇਣੇ ਸ਼ੁਰੂ ਕਰ ਦੇਣ 1000 ਕੁ ਦੇ ਕਰੀਬ ਐਵਰੀ ਮੰਥ, ਫਿਰ ਤਾਂ 90 ਤੇ ਗੁੱਡ ਚਾਂਸਿਸ ਨੇ, ਅਦਰਵਾਈਜ਼ 189 ਦਾ ਇਸ ਟਾਈਮ ਤੇ ਫਿਊਚਰ ਥੋੜਾ ਜਿਹਾ ਧੁੰਦਲਾ ਦਿਖ ਰਿਹਾ ਹੈ।
ਠੀਕ, ਅਗਲਾ ਸਵਾਲ ਮਨਪ੍ਰੀਤ ਪਰਮਿੰਦਰ ਉਹਨਾਂ ਦਾ ਪੁੱਛਦੇ ਆ, ਇਹ ਪੁੱਛਣਾ ਚਾਹ ਰਹੇ ਨੇ, ਆਈ ਡਿਡ ਐਨਰੋਲਡ ਨਰਸ ਫਰੋਮ ਬ੍ਰਿਸਬੇਨ ਕੁਇਨਸਲੈਂਡ, ਸੋ ਐਨੀ ਚਾਂਸ ਟੂ ਪੀ ਆਰ ਔਰ ਆਈ ਵਿਲ ਬੀ ਬੈਚੁਲਰ, ਆਈ ਵਿਲ ਡੂ ਬੈਚੁਲਰ ਆਫ ਨਰਸਿੰਗ ਇਨ ਰੀਜਨਲ ਨਿਊ ਸਾਊਥ ਵੇਲਸ ਔਰ ਐਨੀ ਪਲੇਸ?
ਦੇਖੋ ਜੀ, ਐਨਰੋਲਡ ਨਰਸ ਜਿਹੜਾ ਹੈ 190 ਦੀ ਲਿਸਟ ਕੁਇਨਸਲੈਂਡ ਤੇ ਆਉਂਦਾ ਹੈ, ਫਿਰ ਤੁਹਾਨੂੰ ਜਿਹੜੇ ਉਹਨਾਂ ਦੀ ਕੰਡੀਸ਼ਨ ਨੇ ਵੀ 6 ਮਹੀਨੇ ਫੁੱਲ ਟਾਈਮ ਕੰਮ ਤੇ ਪਲੱਸ 1 ਸਾਲ ਦਾ ਕੰਟਰੈਕਟ, ਜੇ ਤੁਸੀਂ ਰੀਜਨਲ ਚ ਕਰਦੇ ਹੋ ਤਾਂ 3 ਮਹੀਨੇ ਫੁੱਲ ਟਾਈਮ ਪਲੱਸ 1 ਸਾਲ ਦਾ ਕੰਟਰੈਕਟ ਨਾਲ ਤੁਸੀਂ 491 ਕੁਇਨਸਲੈਂਡ ਚ ਲੌਜ ਕਰ ਸਕਦੇ ਹੋ। ਬਾਕੀ ਤੁਸੀਂ ਦੇਖ ਲਓ ਕਿ ਜੇ ਹਜੇ ਤੁਸੀਂ ਕੰਡੀਸ਼ਨ ਮੀਟ ਕਰ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਓਬਵੀਅਸਲੀ ਮੂਵ ਹੋ ਕੇ ਆਪਣੀਆਂ ਆਪਸ਼ਨਸ ਐਕਸਪਲੋਰ ਕਰਨੀਆਂ ਪੈਣਗੀਆਂ, ਜਿਹਦੇ ਵਿੱਚ ਕਿ ਨਿਊ ਸਾਊਥ ਵੇਲਸ ਇੱਕ ਅੱਛੀ ਆਪਸ਼ਨ ਹੈ ਜੇ ਨਿਊ ਸਾਊਥ ਵੇਲਸ ਦੇ ਰੀਜਨਲ ਨੂੰ ਟਾਰਗੇਟ ਕਰਦੇ ਹੋ।
ਜੀ, ਅਗਲਾ ਸਵਾਲ ਸਨੀ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ ਜੀ। ਸਨੀ ਸਿੰਘ ਪੁੱਛ ਰਹੇ ਨੇ, ਕਹਿੰਦੇ ਡਾਮਾ ਪ੍ਰੋਗਰਾਮ ਚ ਟਰੱਕ ਡਰਾਈਵਰ ਪੀ ਆਰ ਹੋ ਸਕਦੇ ਆ ਜੀ?
ਬਿਲਕੁਲ ਜੀ, ਬਿਲਕੁਲ ਹੋ ਸਕਦੇ ਆ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ ਦਵਿੰਦਰ ਚੀਮਾ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ AAT ਰਿਫਿਊਜ਼ਲ 309 ਵੇਟਿੰਗ ਫਰੋਮ ਲਾਸਟ 25 ਮੰਥਸ, ਡਾਕੂਮੈਂਟ ਸੈਂਡ 3 ਮੰਥਸ ਅਗੋ ਐਂਡ ਰਿਕੁਐਸਟ ਦੈਮ 2 ਟਾਈਮ ਟੂ ਓਪਨ ਅਵਰ ਕੇਸ, ਨੋ ਰਿਪਲਾਈ। ਕਹਿੰਦੇ
AAT ਰਿਫਿਊਜ਼ਲ ਵੇਟਿੰਗ ਫਰੋਮ ਲਾਸਟ, ਕੁਛ ਨੀ ਸਮਝ ਆ ਰਿਹਾ ਜੀ ਵੀ ਇਹਨਾਂ ਦਾ AAT ਚ ਰਿਫਿਊਜ਼ ਹੋਇਆ ਹੈ। ਓਕੇ, ਡਿਪਾਰਟਮੈਂਟ ਵੱਲੋਂ ਰਿਫਿਊਜ਼ ਹੋ ਕੇ ਜੇ AAT ਕੋਲ ਗਿਆ ਹੈ ਤੇ ਉਹਨਾਂ ਨੇ ਡਾਕੂਮੈਂਟ ਮੰਗੇ ਸੀ 3 ਮਹੀਨੇ ਹੋ ਗਏ ਦਿੱਤੇ ਨੂੰ, ਤਾਂ ਤੁਸੀਂ AAT ਨੂੰ ਦੁਬਾਰਾ ਕੰਟੈਕਟ ਕਰੋ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਹੋਰ ਕਿੰਨਾ ਫਰਦਰ ਟਾਈਮ ਲੱਗੇਗਾ।
ਜੀ ਜੀ, ਅਰਸ਼ਦੀਪ ਸਿੰਘ ਗਿੱਲ ਇਹ ਪੁੱਛ ਰਹੇ ਨੇ, ਕਹਿੰਦੇ ਐਨੀ ਅਪਡੇਟ ਫਾਰ ਇੰਟਰਨੈਸ਼ਨਲ ਸਟੂਡੈਂਟ ਸਟਕ ਇਨ ਓਵਰਸੀਜ਼? ਹਾਲੇ ਤੱਕ ਕੁਛ ਇਹੋ ਜਿਹਾ ਆਇਆ ਨਹੀਂ ਹੈ। ਸੁਪ੍ਰਭ ਜੀ ਕੀ ਕਹਿਣਾ
ਚਾਹੁੰਦੇ? ਆਸਟ੍ਰੇਲੀਆ ਦੀ ਖੁਦ ਦੀ ਹਾਲਤ ਇਸ ਟਾਈਮ ਤੇ ਖਸਤਾ ਚੱਲ ਰਹੀ ਆ, ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਵਿਕਟੋਰੀਆ ਦੇ ਵਿੱਚ ਲਾਕਡਾਊਨ ਦੁਬਾਰਾ ਸ਼ੁਰੂ ਹੋ ਰਿਹਾ ਹੈ, ਸੋ ਉਹਦੇ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਹੁਣ ਜਿਹੜਾ ਡਿਲੇ ਮੇਰੇ ਹਿਸਾਬ ਨਾਲ ਹੋਰ ਵੀ ਜ਼ਿਆਦਾ ਹੋ ਜਾਏਗਾ। ਬਾਕੀ ਇਸ ਰਿਗਾਰਡਿੰਗ ਅਜੇ ਸਾਡੇ ਕੋਲ ਹੋ ਜੇ ਕੋਈ ਹੋਰ ਫਰਦਰ ਅਪਡੇਟ ਨਹੀਂ ਹੈ, ਬਟ ਜਿਵੇਂ ਹੀ ਸਾਡੇ ਕੋਲ ਕੋਈ ਅਪਡੇਟ ਆਉਂਦਾ ਹੈ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਪ੍ਰੋਗਰਾਮ ਦੇ ਜ਼ਰੀਏ ਜਾਂ ਫੇਸਬੁੱਕ ਸਾਡੇ ਪੇਜ ਦੇ ਜ਼ਰੀਏ।
ਜੀ, ਅੱਗੇ ਸਾਡੇ ਨਾਲ MK ਦੇਵ ਜੁੜੇ ਨੇ, ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, ਕਹਿੰਦੇ ਮੈਮ ਆਈ ਲੌਜ ਮਾਈ UI ਐਂਡ ਸਬਮਿਟਡ ਡਾਕੂਮੈਂਟਸ ਫਾਰ 491 ਨਿਊ ਸਾਊਥ ਵੇਲਸ ਬਿਫੋਰ ਦੇਅਰ ਕਲੋਜ਼ਿੰਗ ਡੇਟ 26 June, ਐਂਡ ਲੇਟਰ ਵਾਸ ਆਸਕਡ ਟੂ ਸਬਮਿਟ ਅਡੀਸ਼ਨਲ ਡਾਕੂਮੈਂਟਸ ਬਾਈ 28 June ਵਿਚ ਆਈ ਸਬਮਿਟਡ, ਸਟਿਲ ਵੇਟਿੰਗ ਫਾਰ ਦੇਅਰ ਰਿਸਪੋਂਸ, ਇਜ਼ ਨਿਊ ਸਾਊਥ ਵੇਲਸ ਸਟਿਲ ਇਸ਼ੂਇੰਗ ਇਨਵਾਈਟਸ ਫਾਰ ਨਿਊ ਸਾਊਥ ਵੇਲਸ 491?
ਨਹੀਂ ਜੀ, ਹੁਣ ਇਨਵਾਈਟਸ ਨਹੀਂ ਆਉਣਗੇ, ਸੋ ਅਸੀਂ ਵੀ ਵੇਟ ਕਰ ਰਹੇ ਹਾਂ ਇਨਵੀਟੇਸ਼ਨ ਦੀ ਨਿਊ ਸਾਊਥ ਵੇਲਸ, ਜਿਹੜੇ ਉਹਨਾਂ ਨੇ ਡਾਕੂਮੈਂਟਸ ਵਗੈਰਾ ਮੰਗੇ ਸੀਗੇ ਤੇ ਮੁੜ ਕੇ ਉਹਨਾਂ ਨੇ ਰਿਸਪੋਂਸ ਨਹੀਂ ਦਿੱਤਾ। ਹੁਣ ਇਹਦੇ ਵਿੱਚ ਵੈਸੇ ਸਾਨੂੰ ਜਿਹੜਾ ਥੋੜਾ ਜਿਹਾ ਕਹਿ ਲਓ ਕਿ ਹਵਾ ਵਿੱਚ ਉੜਦੀ ਉੜਦੀ ਅਪਡੇਟ ਜਿਹੜੀ ਇਹੀ ਹੈ ਕਿ ਉਹ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਰਿਫਿਊਜ਼ ਕਰ ਦਾਂਗੇ ਐਪਲੀਕੇਸ਼ਨ ਜਿਹਨਾਂ ਦੇ ਡਿਸੀਜਨ ਹੁਣ ਤੱਕ ਨਹੀਂ ਆਏ, ਕਿਉਂਕਿ ਪੁਰਾਣਾ ਕੋਟਾ ਖਤਮ ਹੋ ਚੁੱਕਿਆ ਹੈ। ਬਟ ਸਟਿਲ ਮੈਨੂੰ ਹਜੇ ਉਮੀਦ ਲੱਗ ਰਹੀ ਹੈ ਕਿ ਜੇ ਡਿਪਾਰਟਮੈਂਟ ਉਹਨਾਂ ਨੂੰ ਕੋਟਾਸ ਅਨਾਊਂਸ ਕਰ ਦਿੰਦਾ 491 ਵਾਲਿਆਂ ਨੂੰ, ਤਾਂ ਹੋ ਸਕਦਾ ਹੈ ਕਿ ਉਹ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਪੁਰਾਣੀਆਂ ਐਪਲੀਕੇਸ਼ਨ ਨੂੰ ਕੰਸੀਡਰ ਕਰ ਲੈਣ, ਤਾਂ ਸਟਿਲ ਹਜੇ ਹੋਪ ਬਣੀ ਹੋਈ ਹੈ, ਤੁਸੀਂ ਵੇਟ ਕਰਦੇ ਰਹੋ, ਜਿਵੇਂ ਹੀ ਕੋਈ ਅਪਡੇਟ ਆਏਗਾ ਅਸੀਂ ਤੁਹਾਨੂੰ ਨੋਟੀਫਾਈ ਕਰਾਂਗੇ।
ਜੀ, ਅਗਲਾ ਸਵਾਲ ਕਰ ਰਹੇ ਨੇ ਸ਼ਮਿੰਦਰ ਕੌਰ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਕਹਿੰਦੇ ਅਸੀਂ ਨਿਊਜ਼ੀਲੈਂਡ ਤੋਂ ਆਫ ਸ਼ੋਰ ਸਾਊਥ ਆਸਟ੍ਰੇਲੀਆ ਲਈ ਇਨਵੀਟੇਸ਼ਨ ਤੋਂ ਬਾਅਦ ਤੁਹਾਡੇ ਰਾਹੀਂ 489 ਵੀਜ਼ਾ ਅਪਲਾਈ ਕੀਤੇ ਨੂੰ 9 ਮਹੀਨੇ ਹੋ ਗਏ ਜੀ, ਅਜੇ ਤੱਕ ਇਮੀਗ੍ਰੇਸ਼ਨ ਵੱਲੋਂ ਕੋਈ ਸੰਪਰਕ ਨਹੀਂ ਹੋਇਆ, ਕੀ ਸੰਭਾਵਨਾਵਾਂ ਨੇ, ਕਦੋਂ ਆਫ ਸ਼ੋਰ ਵੀਜ਼ੇ
ਲਈ? ਵੇਟ ਕਰੋ ਜੀ, ਕੋਈ ਨੀ ਜੀ, ਅਜੇ ਕੁਛ ਨੀ ਪਤਾ ਹੈਗਾ, ਅਜੇ ਕੋਰੋਨਾ ਵਾਲੀ ਸਿਚੁਏਸ਼ਨ ਦਾ ਕੀ ਬਣਦਾ ਹੈ, ਉਹਦੇ ਨਾਲ ਹੀ ਡਿਪਾਰਟਮੈਂਟ ਆਪਣੇ ਕਹਿ ਲਓ ਕਿ ਆਫਸ਼ੋਰ ਤੇ ਜਿਵੇਂ ਪ੍ਰੋਸੈਸਿੰਗ ਸ਼ੁਰੂ ਕਰੇਗਾ, ਜਿਵੇਂ ਹੀ ਕੋਈ ਲਾਕਡਾਊਨ ਵਗੈਰਾ ਦੇ ਅਸਾਰ ਖੁੱਲਦੇ ਨੇ, ਹਜੇ ਤਾਂ ਆਪਾਂ ਸਿਰਫ ਵੇਟ ਹੀ ਕਰ ਸਕਦੇ ਹਾਂ।
ਜੀ ਬਿਲਕੁਲ, ਅਗਲਾ ਸਵਾਲ ਹਰਿੰਦਰ ਕਰ ਰਹੇ ਨੇ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਂ 190 ਵੀਜ਼ਾ ਇਨ ਮੋਟਰ ਮਕੈਨਿਕ ਕੁਇਨਸਲੈਂਡ ਪਾਇਆ ਹੋਇਆ, ਹੁਣ ਤੱਕ ਮੋਰ ਦੈਨ 5 ਮੰਥਸ ਹੋ ਗਏ ਆ, ਮੇਰੇ ਕੋਲ ਸਟੂਡੈਂਟ ਵੀਜ਼ਾ ਵੀ ਆ ਜੋ ਕਿ ਗਰਾਂਟਿਡ ਹੈ, ਮੇਰਾ ਕੁਸ਼ਚਨ ਹੈ ਕਿ ਸਟੱਡੀ ਵਿਦਡਰਾ ਕਰਵਾ? ਆਪਾਂ ਇਹੋ ਜਿਹਾ ਸਵਾਲ ਪਹਿਲਾਂ ਵੀ ਮੈਨੂੰ ਲੱਗਦਾ ਇੱਕ ਸ਼ਾਮਿਲ ਕਰ ਚੁੱਕੇ ਹਾਂ।
ਹਾਂਜੀ ਭੈਣ ਜੀ, ਐਂ ਨਹੀਂ ਕਰ ਸਕਦੇ, ਇਹੀ ਸਮਝਾਉਣਾ, ਹਾਂਜੀ ਇਹੀ ਸਮਝਾਉਣਾ ਚਾਹੂੰਗੀ ਕਿ ਜਿਹੜਾ ਵੀਜ਼ਾ ਤੁਸੀਂ ਹੋਲਡ ਕਰ ਰਹੇ ਹੁੰਦੇ ਹੋ ਓਹਦੀਆਂ ਕੰਡੀਸ਼ਨਸ ਤੁਸੀਂ ਮੀਟ ਕਰਨੀਆਂ ਹੁੰਦੀਆਂ ਨੇ। ਹੁਣ ਜੇ ਤੁਸੀਂ ਓਹਦੀਆਂ ਕੰਡੀਸ਼ਨਸ ਨਹੀਂ ਮੀਟ ਕਰਦੇ ਤਾਂ ਉਹ ਵੀਜ਼ਾ ਡਿਪਾਰਟਮੈਂਟ ਕੈਂਸਲ ਕਰ ਦਿੰਦਾ ਹੈ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਸਟੱਡੀ ਘੱਟ ਸਬਜੈਕਟ ਲੈ ਲਓ, ਡੈਫਰ ਕਰ ਲਓ ਤੇ ਬਿਲਕੁਲ ਵਿਦਡਰਾਅ ਕਰਾ ਦੀ ਤਾਂ ਤੁਹਾਡਾ ਵੀਜ਼ਾ ਕੈਂਸਲ ਹੋ ਜਾਏਗਾ। ਵੀਜ਼ਾ ਕੈਂਸਲ ਹੋ ਜਾਏਗਾ ਤਾਂ ਯੂ ਵਿਲ ਐਂਡ ਅਪ ਬੀਇੰਗ ਇਲੀਗਲ। ਜਦੋਂ ਵੀਜ਼ਾ ਕਿਸੇ ਦਾ ਕੈਂਸਲ ਹੁੰਦਾ ਉਸੇ ਮੂਮੈਂਟ ਤੇ ਜਿਹੜਾ ਮਾਈਗ੍ਰੈਂਟ ਹੁੰਦਾ ਉਹ ਇਲੀਗਲ ਮੰਨਿਆ ਜਾਂਦਾ ਉਸ ਮੂਮੈਂਟ ਤੋਂ ਜਿਸ ਟਾਈਮ ਤੇ ਵੀਜ਼ਾ ਕੈਂਸਲ ਹੁੰਦਾ ਹੈ। ਫਿਰ ਤੁਸੀਂ ਤੁਹਾਨੂੰ ਬ੍ਰਿਜਿੰਗ ਈ ਲੈਣਾ ਪੈਂਦਾ ਹੈ, ਫਿਰ ਵਰਕ ਰਾਈਟਸ ਲੈਣੇ ਪੈਂਦੇ ਨੇ। ਸੋ ਸਿਚੁਏਸ਼ਨ ਬਹੁਤ ਹੀ ਡਿਫੀਕਲਟ ਹੋ ਜਾਂਦੀ ਹੈ। ਸੋ ਮੈਂ ਇਹੀ ਕਹਾਂਗੀ ਕਿ ਰਾਦਰ ਦੈਨ ਵਿਦਡਰਾਇੰਗ ਡੈਫਰ ਕਰਨ ਦੀ ਕੋਸ਼ਿਸ਼ ਕਰ ਲਓ ਆਪਣੇ ਕਾਲਜ ਨਾਲ ਗੱਲ ਕਰਕੇ ਜਾਂ ਥੋੜੇ ਸਬਜੈਕਟਸ ਲੈ ਲਓ, ਬਟ ਬਿਲਕੁਲ ਪੜ੍ਹਾਈ ਨਾ ਛੱਡੋ।
ਜੀ ਅਗਲਾ ਸਵਾਲ ਅਰਸ਼ਦੀਪ ਸਿੰਘ ਗਿੱਲ ਦਾ ਸ਼ਾਮਿਲ ਕਰਦੇ ਆ। ਕਹਿੰਦੇ ਮੈਮ ਆਈ ਲੌਜ 485 ਵੀਜ਼ਾ ਇਨ ਜਨਵਰੀ ਐਂਡ ਮੈਡੀਕਲ ਡਨ, ਨਾਉ ਸਟਕ ਇਨ ਇੰਡੀਆ ਫਰੋਮ ਮਾਰਚ ਐਂਡ ਮਾਈ ਸਟੂਡੈਂਟ ਵੀਜ਼ਾ ਐਕਸਪਾਇਰ, ਐਨੀ ਚਾਂਸ ਟੂ ਕਮ ਬੈਕ ਵਾਇਲ ਇੰਟਰਨੈਸ਼ਨਲ ਬਾਰਡਰਸ ਓਪਨ?
ਦੇਖੋ ਜਰੂਰ ਜਦੋਂ ਬਾਰਡਰਸ ਓਪਨ ਹੁੰਦੇ ਨੇ ਤਾਂ ਤੁਸੀਂ ਕੋਸ਼ਿਸ਼ ਕਰਿਓ ਦੁਬਾਰਾ ਸਟੂਡੈਂਟ ਵੀਜ਼ੇ ਦੀ, ਜੇ ਤੁਹਾਡੀ ਸਟੱਡੀ ਵਿੱਚ ਰਹਿ ਗਈ ਸੀ ਜਾਂ ਕੁਛ ਵੀ, ਕਿਉਂਕਿ ਡਿਪਾਰਟਮੈਂਟ ਡੈਫੀਨੇਟਲੀ ਜਿਹੜੇ ਸਟ੍ਰੱਕ ਹੋ ਗਏ ਸੀ ਬਾਰਡਰ ਕਲੋਜ਼ ਹੋਣ ਕਰਕੇ ਉਹਨਾਂ ਨੂੰ ਰਾਇਤ ਦੇਏਗੀ, ਬਟ ਤੁਹਾਨੂੰ ਸਿਰਫ ਕਹਿ ਲਓ ਕਿ ਲੋਕਡਾਊਨ ਖੁੱਲਣ ਦੀ ਵੇਟ ਕਰਨੀ ਪਏਗੀ।
ਜੀ ਅਗਲਾ ਸਵਾਲ ਗੁਰਦੀਪ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਆ। ਗੁਰਦੀਪ ਸਿੰਘ ਪੁੱਛਣਾ ਚਾਹ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਆਈ ਹੈਵ ਅਪਲਾਈਡ AAT, ਆਈ ਅਪਲਾਈਡ RSMS ਐਸ ਸ਼ੈਫ ਦੈਟ ਵਾਸ ਡਿਕਲਾਈਨਡ ਨੀਅਰਲੀ 2 years ਅਗੋ। ਆਈ ਐਮ ਵੇਟਿੰਗ ਫਰੋਮ ਦ AAT ਡਿਪਾਰਟਮੈਂਟ ਟੂ ਗਿਵ ਮੀ ਹੇਅਰਿੰਗ ਡੇਟ। ਆਈ ਹੈਵ ਕੰਪਲੀਟਡ ਮਾਈ ਸਕਿਲਡ ਟੈਸਟ ਐਸ ਅ ਸ਼ੈਫ ਇਨ ਦ ਮੀਨ ਟਾਈਮ। ਨਾਓ ਵਟ ਆਰ ਆਪਸ਼ਨਸ ਆਈ ਹੈਵ 491 of 190 or 189? ਆਈ ਐਮ ਬ੍ਰਿਜਿੰਗ ਵਿਦ ਅ ਸੀ with full time working rights. I am 33 year old now and completed NATI, have 7 each in PT and living in Queensland regional area.
And dekho tusi tinne visas apply kar sakde ho depending on ki 491 189 eligibility tusi kehdi state ch meet karde ho te baki jehdi tuhadi AAT mere hisab naal hun kise vi time te khuldi hoegi. ਵੈਸੇ ਤੁਸੀਂ ਸੈਕਸ਼ਨ 48 ਵਾਰਡ ਹੋ, ਜੇ ਤੁਹਾਨੂੰ ਇਨਵੀਟੇਸ਼ਨ ਆ ਵੀ ਜਾਂਦਾ ਹੈ 189 ਜਾਂ ਫਿਰ 491 ਜਾਂ ਫਿਰ 190 ਦਾ, ਤਾਂ ਤੁਹਾਨੂੰ ਆਫਸ਼ਰ ਹੋ ਕੇ ਹੀ ਫਾਈਲ ਲੌਂਚ ਕਰਨੀ ਪਏਗੀ।
ਜੀ ਅਗਲਾ ਸਵਾਲ ਆਰਤੀ ਲਾਕਿਆਂ ਦਾ ਸ਼ਾਮਿਲ ਕਰਦੇ ਆ। ਆਈ ਹੈਵ ਅਪਲਾਈਡ 491 ਫੈਮਿਲੀ ਸਪਾਂਸਰਸ਼ਿਪ ਵਿਦ 95 ਪੁਆਇੰਟਸ ਇਨ ਅਕਾਊਂਟਿੰਗ ਐਸ ਮਾਈ ਸਿਸਟਰ ਐਂਡ ਮੀ ਆਲਸੋ ਲਿਵਿੰਗ ਇਨ ਡੈਜੀਗਨੇਟਡ ਏਰੀਆ ਇਨ ਵਿਕਟੋਰੀਆ, ਸੋ ਕੈਨ ਆਈ ਗੈਟ ਇਨਵੀਟੇਸ਼ਨ ਇਨ ਫਰਦਰ ਟਾਈਮ?
ਅਕਾਊਂਟਿੰਗ ਦੇ ਜੀ ਬਿਲਕੁਲ ਨੈਕਸਟ ਟੂ ਨਿਲ ਚਾਂਸਿਸ ਨੇ ਫੈਮਿਲੀ ਸਪਾਂਸਰਡ ਦੇ ਆਉਣ ਦੇ, ਕਿਉਂਕਿ ਉਹਦੇ ਜਿੰਨੇ ਵੀ ਪਲੇਸਿਸ ਹੁੰਦੀ ਆ 189 ਹੀ ਨਾਲ ਹੀ ਪੂਰੀਆਂ ਹੋ ਜਾਂਦੀਆਂ ਨੇ।
ਜੀ ਅਗਲਾ ਸਵਾਲ ਰਾਜਵਿੰਦਰ ਚਾਹਲ ਹੋਰਾਂ ਦਾ ਸ਼ਾਮਿਲ ਕਰਦੇ ਆ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਜੀ। ਆਈ ਐਮ ਡੂਇੰਗ MIT ਇਨ Brisbane, Queensland, but I live in the Gold Coast. Would I still be getting points for the regional area or not?
Nahi ji, live plus study in regional for the whole duration of the course. Taan tuhanu regional area de points milde ne.
Theek. Agla sawal Sandeep Singh kar rahe ne. Sat Sri Akaal bulaiye ji, aapan dovan nu Sat Sri Akaal ji sade valon vi. Kehnde mera question si family sponsorship 491 bare. ਇਹ ਵੀਜ਼ਾ ਸਟੇਟ ਹੀ ਇਨਵਾਈਟ ਕਰਦੀ ਆ ਜਾਂ ਡਿਪਾਰਟਮੈਂਟ ਕਰਦਾ? ਮੈਂ EOI ਮਾਰਚ ਵਿੱਚ ਅਪਲਾਈ ਕੀਤੀ ਸੀ, 90 ਪੁਆਇੰਟਸ ਹੈ ਜੀ ਮੇਰੇ। ਕੀ ਤੁਸੀਂ ਦੱਸ ਸਕਦੇ ਹੋ ਇਨਵੀਟੇਸ਼ਨ ਚਾਂਸਿਸ ਤੇ ਸੀਟਸ ਕਦੋਂ ਤੱਕ ਐਲੋਕੇਟ ਹੋਣਗੀਆਂ ਸਟੇਟਸ ਨੂੰ?
ਨਹੀਂ ਜੀ, ਜਿਹੜੇ ਫੈਮਿਲੀ ਦੇ ਇਨਵੀਟੇਸ਼ਨ ਨੇ ਉਹ ਫੈਡਰਲ ਲੈਵਲ ਤੇ ਹੁੰਦੇ ਨੇ, ਸਟੇਟਸ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਬਾਕੀ ਕਦੋਂ ਐਲੋਕੇਟ ਹੋਣਗੀਆਂ ਉਹਦੇ ਬਾਰੇ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਵੀ ਮੈਂ ਜਿਵੇਂ ਦੱਸਿਆ ਕਿ ਪ੍ਰੋਬੇਬਿਲਿਟੀ ਇਹੀ ਹੈ ਕਿ ਅਕਤੂਬਰ ਚ, ਬਾਕੀ ਕੋਈ ਪਤਾ ਨਹੀਂ ਜੇ ਡਿਪਾਰਟਮੈਂਟ ਕੋਈ ਪਹਿਲਾਂ ਥੋੜੀਆਂ ਬਹੁਤੀਆਂ ਸੀਟਸ ਐਲੋਕੇਟ ਕਰਕੇ ਸਟੇਟਸ ਖੋਲ ਜਾਣ ਤਾਂ ਕਹਿ ਨਹੀਂ ਸਕਦੇ, ਪਰ ਉਮੀਦ ਹੀ ਕੀਤੀ ਜਾਂਦੀ ਹੈ ਕਿ ਅਕਤੂਬਰ ਤੱਕ ਤਾਂ ਖੁੱਲਣੀਆਂ ਚਾਹੀਦੀਆਂ ਨੇ ਜਦੋਂ ਬਜਟ ਅਨਾਊਂਸ ਹੁੰਦਾ ਹੈ।
ਠੀਕ। ਅੱਗੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਸੀ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਜਿਨ੍ਹਾਂ ਦੇ ਸਾਰੇ ਬੱਚੇ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਹਨ, ਉਹਨਾਂ ਨੂੰ ਪੱਕੇ ਹੋਣ ਚ ਮਦਦ ਹੋਣੀ ਚਾਹੀਦੀ ਹੈ। ਸੋ ਜਿਨ੍ਹਾਂ ਦੇ ਪਹਿਲਾਂ ਤੋਂ ਬੱਚੇ ਆਸਟ੍ਰੇਲੀਆ ਚ ਪੱਕੇ ਤੌਰ ਤੇ ਹਨ, ਤੁਹਾਡਾ ਕਹਿਣਾ ਮੈਨੂੰ ਲੱਗਦਾ ਇਹ ਹੈ ਕਿ ਜਿਹੜੇ ਆਨਸ਼ੋਰ ਹੈਗੇ ਆ ਉਹਨਾਂ ਨੂੰ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਘੁੰਮਣ ਸਾਹਿਬ ਕਿ ਇਹੋ ਜਿਹਾ ਕੁਛ ਰਿਆਇਤ ਜਿਹੜੀ ਆ ਉਹ ਸਰਕਾਰ ਜ਼ਰੂਰ ਦੇਊਗੀ। ਅਗਲਾ ਸਵਾਲ ਜੱਸ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਇਹਨਾਂ ਨੇ ਪੁੱਛਿਆ, ਔਨ ਦਾ ਬਿਹਾਫ ਆਫ ਮਾਈ ਫਰੈਂਡ, ਸ਼ੀ ਇਜ਼ ਡੂਇੰਗ ਬੈਚਲਰ ਆਫ ਹੈਲਥ ਐਂਡ ਕਮਿਊਨਿਟੀ ਸਰਵਿਸਿਜ਼ ਇਨ ਮੈਲਬਰਨ ਐਂਡ ਸ਼ੀ ਕੰਪਲੀਟਡ ਹਰ 1 ਈਅਰ ਕੋਰਸ, ਇਜ਼ ਦੇਰ ਐਨੀ ਚਾਂਸ ਆਫ PR ਇਨ ਦਿਸ ਕੋਰਸ ਔਰ ਡਜ਼ ਸ਼ੀ ਨੀਡ ਟੂ ਡੂ ਅਨਦਰ ਕੋਰਸ, ਵਟ ਅਦਰ ਕੋਰਸ ਸ਼ੀ ਵਿਲ ਟੇਕ ਐਂਡ ਇਜ਼ ਇਟ ਗੋਇੰਗ ਟੂ ਇੰਪੈਕਟ ਸਪਾਊਸ ਵੀਜ਼ਾ ਐਪਲੀਕੇਸ਼ਨ ਆਫਟਰ ਚੇਂਜਿੰਗ ਹਰ ਕੋਰਸ, ਸ਼ੀ ਹੈਜ਼ ਡਨ GNM ਇਨ ਇੰਡੀਆ।
ਤੁਸੀਂ ਇੱਕ ਕੰਮ ਕਰਿਓ, ਆਪਣੇ ਫਰੈਂਡ ਨੂੰ ਕਹੋ ਕਿ ਮੇਰੇ ਨਾਲ ਆਫਿਸ ਵਿੱਚ ਟਾਈਮ ਬਣਾ ਲੈਣ, ਮੈਂ ਡਿਟੇਲ ਦੇ ਵਿੱਚ ਉਹਨਾਂ ਨਾਲ ਡਿਸਕਸ਼ਨ ਕਰਾਂਗੀ, ਕਿਉਂਕਿ ਜਿੰਨਾ ਤੁਸੀਂ ਪੂਰਾ ਹੀ ਉਹਨਾਂ ਬਾਰੇ ਲਿਖਿਆ ਹੈ ਉਹਦੇ ਵਿੱਚ ਦੱਸਣਾ ਬੜਾ ਮੁਸ਼ਕਲ ਹੈ ਇਸ ਥੋੜੇ ਟਾਈਮ ਦੇ ਵਿੱਚ ਵੀ ਕੀ ਕੀ ਪੋਸੀਬਿਲਿਟੀਜ਼ ਉਹਨਾਂ ਦੀਆਂ ਹੋ ਸਕਦੀਆਂ ਨੇ। ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਉਹਨਾਂ ਨੂੰ ਕਿਉਂਕਿ ਕੰਟੈਕਟ ਕਰਨ।
ਜੀ ਜੀ ਬਿਲਕੁਲ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਕਾਫੀ ਦੇਰ ਤੋਂ, 984 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਪ੍ਰਤੀਤ ਮੈਮ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਕੌਣ ਬੋਲ ਰਿਹਾ?
ਹਾਂਜੀ ਪ੍ਰਤੀਤ ਮੈਮ, ਮੈਂ ਤੁਹਾਨੂੰ, ਮੈਂ ਹਰਮਨ ਗੱਲ ਕਰ ਰਹੀ ਹਾਂ। ਮੇਰਾ ਆਲਰੇਡੀ 491 ਵੀਜ਼ਾ ਗ੍ਰਾਂਟ ਹੋਇਆ ਵਾ ਮਈ ਦੇ ਵਿੱਚ, ਬਟ ਜਿਵੇਂ ਤੋਂ ਕੋਰੋਨਾ ਵਾਇਰਸ ਆ ਨਾ, ਮੇਰੀ ਜੋਬ ਦੇ ਜਿਹੜੇ ਇੰਪਲੋਇਰ ਦੇ ਨਾਲ ਮੇਰਾ ਫੁੱਲ ਟਾਈਮ ਕੰਟਰੈਕਟ ਸੀ, ਉਹ ਹੁਣ ਫੁੱਲ ਟਾਈਮ ਤੋਂ ਕੈਜੂਅਲ ਕਰ ਰਹੇ ਨੇ, ਤੇ ਉਹ ਕੀ ਮੈਨੂੰ ਡਿਪਾਰਟਮੈਂਟ ਨੂੰ ਦੱਸਣਾ ਪਊਗਾ ਕਿ ਉਹ ਮੇਰਾ ਕੰਟਰੈਕਟ ਜਿਹੜਾ ਉਹ ਚੇਂਜ ਹੋ ਰਿਹਾ ਡਿਊ ਟੂ COVID-19?
ਦੇਖੋ, ਤੁਹਾਡੇ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਨਾ, ਉਹਦੇ ਵਿੱਚ ਜੇ ਕੋਈ ਇੰਪਲੋਇਰ ਇੰਪਲਾਇਮੈਂਟ ਰਿਲੇਟਡ ਚੇਂਜਸ ਹੁੰਦੀਆਂ ਨੇ, ਉਹ ਤੁਹਾਨੂੰ ਤੁਸੀਂ ਡਿਪਾਰਟਮੈਂਟ ਨੂੰ ਦੱਸਣੀਆਂ ਹੁੰਦੀਆਂ ਨੇ। ਬਟ ਉਹਦੇ ਵਿੱਚ ਆਈ ਥਿੰਕ ਇਹ ਹੁੰਦਾ ਹੈ ਕਿ ਤੁਸੀਂ ਜੇ ਤੁਹਾਡਾ ਇੰਪਲੋਇਰ ਚੇਂਜ ਹੁੰਦਾ ਹੈ, ਮੇਨਲੀ ਉਹ ਹੁੰਦਾ ਹੈ, ਬਟ ਇੱਕ ਵਾਰ ਜ਼ਰੂਰ ਤੁਸੀਂ ਆਪਣੀਆਂ ਕੰਡੀਸ਼ਨਸ ਨੂੰ ਦੁਬਾਰਾ ਪ੍ਰੋਪਰਲੀ ਰੀਡ ਕਰਿਓ। ਮੈਨੂੰ ਲੱਗਦਾ ਨਹੀਂ ਕਿ ਡਿਪਾਰਟਮੈਂਟ ਨੂੰ ਨੋਟੀਫਾਈ ਕਰਨ ਦੀ ਲੋੜ ਹੈ, ਕਿਉਂਕਿ ਐਵਰੀਵਨ ਨੋਸ ਕਿ ਕੋਵਿਡ ਕਰਕੇ ਬਿਜ਼ਨਸ ਇਸ ਤੇ ਅਸਰ ਹੋਇਆ ਹੈ। ਸੋ ਇਟਸ ਸਮਥਿੰਗ ਦੈਟ ਇਜ਼ ਆਊਟ ਆਫ ਯੂਅਰ ਕੰਟਰੋਲ, ਪਰ ਤੁਹਾਡੇ ਇੰਪਲੋਇਰ ਤਾਂ ਸੇਮ ਹੀ ਹੈ ਜੇ ਸਟਿਲ ਤੁਸੀਂ ਕੈਜੂਅਲ ਵੀ ਕੰਮ ਕਰ ਰਹੇ ਹੋ ਉੱਥੇ।
ਹਾਂਜੀ, ਕਿਉਂਕਿ ਹੁਣ ਉਹ ਸਪਟੈਂਬਰ ਚ, ਆਈ ਥਿੰਕ ਸਪਟੈਂਬਰ ਦੇ ਵਿੱਚ ਓਪਨ ਕਰਨ ਦੀ ਸੋਚਦੇ ਪਏ ਆ, ਪਰ ਹੁਣ ਫਿਰ ਤੋਂ ਲੋਕਡਾਊਨ ਸ਼ੁਰੂ ਹੋ ਰਿਹਾ ਤਾਂ ਮੈਨੂੰ ਨੀ ਲੱਗਦਾ ਕਿ ਉਹ ਦੁਬਾਰਾ ਹੋਣ। ਤੇ ਮੇਰਾ ਇਹਦੇ ਨਾਲ ਇੱਕ ਹੋਰ ਕੁਐਸਚਨ ਸੀ ਕਿ ਜਿੱਦਾਂ ਡਿਪਾਰਟਮੈਂਟ ਫਾਈਨੈਂਸ਼ੀਅਲ ਈਅਰ ਨੂੰ, ਮਤਲਬ ਜਿਹੜੀ ਆਪਾਂ 54,000 ਦਾ ਪੈਕੇਜ ਸ਼ੋਅ ਕਰਨਾ ਹੁੰਦਾ, ਕਿ ਉਹ ਕੰਡੀਸ਼ਨ ਸਟਿਲ ਹਜੇ ਵੀ ਆਪਣੇ ਤੇ ਅਪਲਾਈ ਕਰਨਗੇ, ਉਹ ਥੋੜਾ ਵੇਵ ਕਰਨਗੇ, ਕਿਉਂਕਿ ਜਿੱਥੇ ਵੀ ਗੱਲ
ਕੀਤੀ
ਇਮੀਗ੍ਰੇਸ਼ਨ ਡਿਪਾਰਟਮੈਂਟ ਇਹਦੇ ਬਾਰੇ ਕਿਉਂ ਨੀ ਕੁਛ ਸੋਚਦਾ ਪਿਆ?
ਦੇਖੋ, ਡਿਪਾਰਟਮੈਂਟ ਮਾਈਗ੍ਰੈਂਟਸ ਬਾਰੇ ਕਦੋਂ ਕੁਛ ਸੋਚਦਾ ਹੈ, ਤੁਸੀਂ ਇਹ ਸੋਚੋ ਨਾ। ਹਜੇ ਇਹ ਕੰਡੀਸ਼ਨ ਉਵੇਂ ਹੀ ਖੜੀ ਹੈ, ਇਹਦੇ ਵਿੱਚ ਕੋਈ ਰਹਿਤ ਆਏਗੀ ਕਿ ਨਹੀਂ ਉਹਦੇ ਬਾਰੇ ਹਜੇ ਡਿਪਾਰਟਮੈਂਟ ਵੱਲੋਂ ਕੁਛ ਵੀ ਇਨਫੋਰਮੇਸ਼ਨ ਨਹੀਂ ਹੈ ਸਾਡੇ ਕੋਲ। ਤੁਸੀਂ ਇਹੀ ਲਾ ਕੇ ਚੱਲੋ ਕਿ ਇਹ ਕੰਡੀਸ਼ਨ ਤੁਹਾਨੂੰ ਮੀਟ ਕਰਨੀ ਪਏਗੀ।
ਓਕੇ, ਤੇ ਇਹਦੇ ਨਾਲ ਹੀ ਕਿ ਜਦੋਂ ਮੇਰਾ ਅਗਰ ਜੋਬ ਜਿਹੜੀ ਆ ਸਪਟੈਂਬਰ ਚ ਓਪਨ ਹੁੰਦੀ ਆ ਜਾਂ ਅਕਤੂਬਰ ਚ ਓਪਨ ਹੁੰਦੀ ਆ, ਤੇ ਕੀ ਉਹ ਸਪਟੈਂਬਰ ਟੂ ਨੈਕਸਟ ਸਪਟੈਂਬਰ ਇੱਕ ਸਾਲ ਕਾਊਂਟ ਕਰਕੇ ਉਹ ਮੈਨੂੰ 54,000 ਸ਼ੋਅ ਕਰਨਾ ਪੈਂਦਾ, ਜਾਂ ਇਹਦੇ ਚ ਫਾਈਨੈਂਸ਼ੀਅਲ ਟੂ ਫਾਈਨੈਂਸ਼ੀਅਲ ਈਅਰ ਹੋਊਗਾ?
ਦੇਖੋ, ਇਸ ਚੀਜ਼ ਦੀ ਪੂਰੀ ਕਲੈਰਿਟੀ ਨਹੀਂ ਹੈ, ਕਿਉਂਕਿ ਜੇ ਆਪਾਂ 3 ਫਾਈਨੈਂਸ਼ੀਅਲ ਈਅਰ ਦੀ ਗੱਲ ਕਰਦੇ ਹਾਂ ਤਾਂ ਫਿਰ ਫਾਈਨੈਂਸ਼ੀਅਲ ਈਅਰ ਤਾਂ ਉਹੀ ਹੁੰਦੇ ਆ ਕਿ ਵੀ 1 ਜੁਲਾਈ ਤੋਂ ਸ਼ੁਰੂ ਹੋ ਕੇ 30 ਜੂਨ, ਬਟ ਇਹਦੀ ਕੋਈ ਹਜੇ ਆਪਣੇ ਕੋਲ ਡਿਪਾਰਟਮੈਂਟ ਵੱਲੋਂ ਕੋਈ ਖਾਸ ਕਲੈਰਿਟੀ ਨਹੀਂ ਆ। ਮੈਂ ਇਹੀ ਕਹੂੰਗੀ ਕਿ ਵੀ 52 ਪੇ ਸਲਿਪਸ ਇੱਕ ਈਅਰ ਦੀਆਂ ਹੋਣ ਤੇ ਦੂਸਰੇ ਨੈਕਸਟ ਫਾਈਨੈਂਸ਼ੀਅਲ ਈਅਰ ਦੀਆਂ 52 ਹੋਣ ਤਾਂ ਹੀ ਤੁਸੀਂ ਕੰਡੀਸ਼ਨ ਮੀਟ ਕਰਦੇ ਹੋ, ਬਾਕੀ ਇੰਡੀਵਿਜੁਅਲ ਸਰਕਮਸਟਾਂਸਿਸ ਤੇ ਡਿਪੈਂਡ ਕਰਦਾ ਹੈ ਹਜੇ, ਕਿਉਂਕਿ 191 ਦੀ ਪਾਲਿਸੀ ਵੀ ਹਜੇ ਡਿਪਾਰਟਮੈਂਟ ਵੱਲੋਂ ਨਹੀਂ ਨਿਕਲੀ ਹੈ। ਸੋ ਡੈਫੀਨੇਟਲੀ ਤੁਹਾਡੇ ਇੰਡੀਵਿਜੁਅਲ ਕੇਸ ਬਾਏ ਕੇਸ ਹੋਏਗਾ ਜਦੋਂ ਤੁਸੀਂ ਲਾਂਚ ਕਰਨਾ ਹੋਏਗਾ।
ਡਿਪਾਰਟਮੈਂਟ ਨੂੰ ਇਹ ਚੀਜ਼ ਵੇਵ ਕਰਨੀ ਚਾਹੀਦੀ ਆ, ਬਟ ਸਾਡੇ ਕੋਲ ਉੱਥੇ ਕੋਈ ਆਨਸਰ ਨਹੀਂ ਹੁੰਦਾ ਉਹਨਾਂ ਨੂੰ ਦੇਣ ਵਾਸਤੇ ਕਿ ਅਸੀਂ ਉਹਨਾਂ ਨੂੰ ਕੀ ਆਨਸਰ ਕਰ ਸਕਦੇ
ਹਾਂ। ਹਾਂਜੀ ਹਾਂਜੀ, ਦੇਖੋ ਇਨ ਫਿਊਚਰ ਕੁਛ ਨਾ ਕੁਛ ਆਉਣਾ ਚਾਹੀਦਾ ਹੈ ਆਪਣੇ ਫੇਵਰ ਦੇ ਵਿੱਚ। ਠੀਕ ਹੈ ਜੀ,
ਹਾਂਜੀ,
ਓਕੇ ਜੀ,
ਹਾਂਜੀ, ਠੀਕ ਹੈ ਮੈਮ,
ਗੁੱਡ ਲੱਕ ਹਰਮਨ। ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਸਮਾਪਤ ਹੈ। ਅਖੀਰ ਦੇ ਵਿੱਚ ਇੱਕ ਸਵਾਲ ਸਨੀ ਸੋਮਲ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਸਨੀ ਸੋਮਲ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮਾਈ ਡਾਟਰ ਇਜ਼ 10 ਈਅਰਸ ਓਲਡ, ਸ਼ੀ ਲਿਵਡ ਇਨ ਇੰਡੀਆ ਫੋਰ 3 ਈਅਰਸ, ਸ਼ੀ ਇਜ਼ ਆਸਟ੍ਰੇਲੀਅਨ ਬੋਰਨ, ਹਾਊ ਮਚ ਚਾਂਸਿਸ ਸ਼ੀ ਗੈਟ ਆਸਟ੍ਰੇਲੀਅਨ ਸਿਟੀਜ਼ਨ, ਪਲੀਜ਼ ਕਲੈਰੀਫਾਈ ਕਰਿਓ। ਕਹਿੰਦੇ
ਦੇਖੋ ਚਾਂਸਿਸ ਤਾਂ ਬਹੁਤ ਵਧੀਆ ਹੁੰਦੇ ਨੇ, ਬਟ ਤੁਹਾਡਾ ਪੂਰਾ ਕੇਸ ਡਿਸਕਸ ਕਰਨਾ ਪਏਗਾ ਉਹਦੇ, ਉਸ ਤੋਂ ਬਾਅਦ ਹੀ ਮੈਂ ਫੋਰ ਸ਼ੋਰ ਦੱਸ ਸਕਦੀ ਹਾਂ। ਬਟ ਆਈ ਥਿੰਕ ਜੇ ਤੁਸੀਂ ਸਾਡਾ ਫੇਸਬੁੱਕ ਪੇਜ ਚੈੱਕ ਕਰੋਗੇ, ਪਿੱਛੇ ਜੇ ਹੀ ਸਾਡੇ ਇੱਕ ਕਹਿ ਲਓ ਕਿ ਕਾਫੀ ਗੈਪ ਸੀਗਾ ਬੱਚੇ ਦਾ, ਉਹਨਾਂ ਦੀ ਸਿਟੀਜ਼ਨਸ਼ਿਪ ਗ੍ਰਾਂਟ ਹੋਈ ਹੈ। ਸੋ ਇੱਕ ਵਾਰ ਜ਼ਰੂਰ ਤੁਸੀਂ ਆਪਣਾ ਕੇਸ ਡਿਸਕਸ ਕਰ ਲਿਓ, ਕਿਉਂਕਿ ਕਾਫੀ ਚੀਜ਼ਾਂ ਮੈਨੂੰ ਦੇਖਣੀਆਂ ਪੈਂਦੀਆਂ ਨੇ, ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਪਾਵਾਂਗੀ। ਬਟ ਚਾਂਸਿਸ ਤੁਹਾਡੇ ਹੈਗੇ ਆ ਗੁੱਡ
ਜੀ। ਸੋ ਬਿਲਕੁਲ ਜਿਹੜੇ ਵੀ ਦੋਸਤਾਂ ਦੇ ਸਵਾਲ ਰਹਿ ਗਏ ਹੋਣਗੇ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੈ, ਪਰ ਜਿਹੜੇ ਵੀ ਸਵਾਲ ਰਹਿ ਗਏ, ਜੇਕਰ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਜ਼ਰੂਰੀ ਆ, ਤਾਂ ਤੁਸੀਂ ਇਸ ਵੀਡੀਓ ਦੇ ਹੇਠਾਂ ਪ੍ਰਭਜੀਤ ਕੌਰ ਹੋਰਾਂ ਨੂੰ ਕੰਟੈਕਟ ਕਰਨ ਦੇ ਲਈ ਜਿਹੜੇ ਲਿੰਕ ਦਿੱਤੇ ਗਏ ਆ ਉਹਨਾਂ ਤੇ ਜਾ ਕੇ ਕੱਲ ਆਪਣੇ ਜਿਹੜੇ ਸਵਾਲ ਹੈ ਉਹ ਉਹਨਾਂ ਨਾਲ ਫੋਨ ਦੇ ਰਾਹੀਂ ਸਾਂਝੇ ਕਰ ਸਕਦੇ ਹੋ। ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਡਿਟੇਲ ਦੇ ਵਿੱਚ ਕੋਈ ਵੀ ਤੁਸੀਂ ਅਪਾਇੰਟਮੈਂਟ ਬਣਾ ਕੇ ਉਹਨਾਂ ਦੇ ਨਾਲ ਆਪਣਾ ਜਿਹੜਾ ਕੇਸ ਆ ਫਰਦਰ ਡਿਸਕਸ ਕਰਨਾ, ਤਾਂ ਫਿਰ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਵੀ ਰੱਖ ਸਕਦੇ ਹੋ। ਸੋ ਪ੍ਰਭਜੀਤ ਜੀ, ਇਸ ਵੇਲੇ ਸਮਾਂ ਸਮਾਪਤ ਹੈ, ਜਾਂਦੇ ਜਾਂਦੇ ਇੱਕ ਕਾਲਰ ਬਣੇ ਹੋਏ ਆ 423 ਤੋਂ, ਉਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। ਬਸ ਇਹ ਪ੍ਰੋਗਰਾਮ ਦੀ ਆਖਰੀ ਕਾਲ ਹੋਏਗੀ, ਉਸ ਤੋਂ ਬਾਅਦ ਅਸੀਂ ਇਜਾਜ਼ਤ ਲਵਾਂਗੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਕਰਦੇ ਹਾਂ ਜੀ। ਜੀ
ਸਤਿ ਸ਼੍ਰੀ ਅਕਾਲ ਮੈਮ
ਜੀ, ਸਤਿ ਸ਼੍ਰੀ ਅਕਾਲ।
ਮੇਰੇ ਵਾਈਫ ਨੇ ਮਾਸਟਰ ਆਫ ਇਨਵਾਇਰਮੈਂਟਲ ਸਾਇੰਸ ਕੀਤੀ ਹੋਈ ਹੈ ਔਰ ਜਸਟ ਹੁਣੇ ਫਿਨਿਸ਼ ਹੋਈ ਉਹਨਾਂ ਦੀ ਸਟੱਡੀ, ਔਰ ਨਾਲ ਹੀ ਉਹਨਾਂ ਨੇ ਸਰਟੀਫਿਕੇਟ ਫੋਰ ਕੁੱਕਰੀ ਕੀਤਾ, ਤੇ ਉਹ ਵੀ ਉਹਨਾਂ ਦਾ ਫਿਨਿਸ਼ ਹੋ ਚੁੱਕਿਆ। ਮਤਲਬ ਦੋਹੇ ਕੋਰਸ ਜਿਹੜੇ ਹੈ ਉਹਨਾਂ ਦੇ ਫਿਨਿਸ਼ ਹੋ ਚੁੱਕੇ ਨੇ, ਤੇ ਜਿਹੜੀ ਉਹਨਾਂ ਦੀ ਬੈਕਗਰਾਉਂਡ ਆ ਉਹ ਮਾਸਟਰ ਆਫ ਜੂਲੋਜੀ ਹੈ, ਤੇ ਮੈਡਮ ਬਸ ਇਹੀ ਪੁੱਛਣਾ ਵੀ ਇਹਦੇ ਵਿੱਚ ਕਿਆ ਫਿਊਚਰ ਆ ਔਰ ਕਿਹਦੇ ਵਿੱਚ ਫਿਊਚਰ ਦੇਖੀਏ, ਇਨਵਾਇਰਮੈਂਟਲ ਸਾਇੰਸ ਚ ਦੇਖੀਏ ਜਾਂ ਸਰਟੀਫਿਕੇਟ ਫੋਰ ਕੁੱਕਰੀ ਚ ਦੇਖੀਏ।
ਇਨਵਾਇਰਮੈਂਟਲ ਸਾਇੰਸ ਚ ਜੇ ਤੁਸੀਂ ਆਪਣਾ ਫਿਊਚਰ ਦੇਖਣਾ ਹੈ ਤਾਂ ਤੁਹਾਨੂੰ ਫੋਰ ਐਗਜ਼ਾਮਪਲ ਇਨਵਾਇਰਮੈਂਟਲ ਰਿਸਰਚ ਸਾਇੰਟਿਸਟ ਲਿਸਟ ਤੇ ਆ, ਤੇ ਤੁਹਾਨੂੰ ਉਹਦੇ ਵਿੱਚ ਐਕਸਪੀਰੀਅੰਸ ਦੀ ਲੋੜ ਹੈ ਘੱਟੋ ਘੱਟ 1 ਸਾਲ ਦੀ। ਉਸ ਤੋਂ ਤੁਹਾਨੂੰ ਦੇਖਣਾ ਪਏਗਾ ਕਿ ਤੁਸੀਂ ਉਹ ਚੀਜ਼ ਮੀਟ ਕਰਦੇ ਹੋ, ਜੇ ਨਹੀਂ ਕਰਦੇ ਤਾਂ ਫਿਰ ਸ਼ੈਫ ਦੇ ਬੇਸਿਸ ਤੇ ਹੀ ਤੁਹਾਨੂੰ ਪ੍ਰੋਸੀਡ ਕਰਨਾ ਪਏਗਾ।
ਜੀ ਮੈਮ, ਸ਼ੈਫ ਦਾ ਜੇ ਅਸੀਂ ਦੇਖੀਏ ਤਾਂ ਉਹਦੇ ਵਿੱਚ ਮੈਮ ਕਿਆ ਰਿਕੁਆਇਰਮੈਂਟ ਹੁੰਦੀ ਹੈ?
1 ਸਾਲ ਦਾ ਜੌਬ ਰੈਡੀ ਪ੍ਰੋਗਰਾਮ ਜੀ, ਉਹਦੇ ਨਾਲ ਤੁਹਾਨੂੰ ਸਕਿੱਲ ਅਸੈਸਮੈਂਟ ਮਿਲਦੀ ਹੈ।
ਹਾਂਜੀ,
1 ਸਾਲ ਦਾ ਜੌਬ ਰੈਡੀ ਪ੍ਰੋਗਰਾਮ ਕਰਨਾ ਪਏਗਾ
ਜੀ, ਜੌਬ ਰੈਡੀ ਪ੍ਰੋਗਰਾਮ
ਜੀ। ਅੱਛਾ ਮੈਮ, 1 ਸਾਲ ਦਾ ਜੌਬ ਰੈਡੀ ਮੈਮ ਕਰਕੇ ਅਸੀਂ ਉਹਦੇ ਵਿੱਚ 190 ਪਾ ਸਕਦੇ ਹਾਂ?
ਦੇਖੋ ਸ਼ੈਫ ਜਿਹੜਾ ਹੈ ਉਹ 189, 190 and 491 ਤਿੰਨੇ ਲਿਸਟ ਤੇ ਅਵੇਲੇਬਲ ਹੈ। ਤੁਸੀਂ ਕਿਹੜਾ ਪਾ ਸਕੋਗੇ ਉਸ ਟਾਈਮ ਤੇ ਜੌਬ ਰੈਡੀ ਕਰਨ ਤੋਂ ਬਾਅਦ, ਉਹਦੇ ਬਾਰੇ ਕਮੈਂਟ ਕਰਨਾ ਇਸ ਟਾਈਮ ਤੇ ਮੁਸ਼ਕਿਲ ਹੈ
ਜੀ।
ਜੀ ਓਕੇ। ਅੱਛਾ ਮੈਡਮ, ਇੱਕ ਲਾਸਟ ਗੱਲ ਹੋਰ ਪੁੱਛਣੀ ਸੀਗੀ ਮੈਮ, ਜਿਸ ਤਰ੍ਹਾਂ ਮੈਂ ਇੱਕ ਗੱਲ ਹੋਰ ਪਲੀਜ਼ ਰਿਕੁਐਸਟ ਹੈ, ਤੇ ਮੈਮ ਜਿਸ ਤਰ੍ਹਾਂ ਜੇ ਅਸੀਂ ਮੰਨ ਲਓ ਰੀਜਨਲ ਏਰੀਆ ਚ ਮੂਵ ਕਰਦੇ ਹਾਂ, ਜੋਬ ਰੈਡੀ ਰੀਜਨਲ ਏਰੀਆ ਚ ਕਰਦੇ ਹਾਂ, ਰਹਿਣਗੇ ਅਸੀਂ ਰੀਜਨਲ ਏਰੀਆ ਚਲੇ ਜਾਂਦੇ ਹਾਂ, ਤਾਂ ਸਾਨੂੰ ਇਸ ਚੀਜ਼ ਦਾ ਕੋਈ ਬੈਨੀਫਿਟ ਹੋ ਸਕਦਾ ਅੱਗੇ ਜਾ ਕੇ?
ਬਿਲਕੁਲ ਹੋ ਸਕਦਾ ਜੀ ਇਨ ਫਿਊਚਰ।
ਪ੍ਰੋਗਰਾਮ ਦੇ ਦੌਰਾਨ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚੇ, ਅਸੀਂ ਕੋਸ਼ਿਸ਼ ਕੀਤੀ ਆ ਵੱਧ ਤੋਂ ਵੱਧ ਸ਼ਾਮਿਲ ਕਰਨ ਦੀ, ਪਰ ਕੁਛ ਸਵਾਲ ਅਜੇ ਵੀ ਰਹਿ ਗਏ ਆ, ਸੋ ਉਹ ਅਸੀਂ ਨਹੀਂ ਲੈ ਪਾਏ ਅੱਜ, ਤੇ ਉਹਦੇ ਲਈ ਮਾਫੀ ਵੀ ਚਾਹਾਂਗੇ। ਪਰ ਤੁਸੀਂ ਆਪਣੇ ਜਿਹੜੇ ਸਵਾਲ ਜੇਕਰ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਸਾਂਝੇ ਕਰ ਸਕਦੇ ਹੋ। ਬਾਅਦ ਵਿੱਚ ਵੀ ਉਹਨਾਂ ਦਾ ਜਿਹੜਾ ਫੋਨ ਨੰਬਰ ਹੈ ਉਹ ਸਾਡੇ ਵੱਲੋਂ ਸਾਂਝਾ ਕੀਤਾ ਗਿਆ ਇਸ ਵੀਡੀਓ ਦੇ ਅਖੀਰ ਦੇ ਵਿੱਚ ਵੀ, ਤੇ ਇਸ ਵੀਡੀਓ ਦੇ ਹੇਠਾਂ ਵੀ ਤੁਸੀਂ ਵੇਖ ਸਕਦੇ ਹੋ। ਤੇ ਲਓ ਜੀ, ਅਗਲੇ ਹਫਤੇ ਆਪਾਂ ਫੇਰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਲੈ ਕੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ, ਪਰ ਇਸ ਵੇਲੇ ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਲਈ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਲੈਣੇ ਆ ਜੀ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ।